परम सम्मान योग परमेश्वर जी दा हिरदा स्वरूप सतगुरु गुरु ग्रंथ साहिब महाराज जी दी पावन पवित्र हजूरी अंदर सुभाए मान खोए बैठे गुरु सवारे सत संगी जनो, अज आप जी प्रभात वेले तो ही सतगुरु जी दी इलाही गुरबाणी दा कीर्तन सतगुरु सचे पातशाह महाराज जी दी अमृतमयी गुरबाणी दियां विचारां और गुरु इतिहास नूं आप जी ने बड़े प्यार नाल श्रवण कीता है। आओ कृपा करो आप साध संगत जी, रात आपने धन गुरु ग्रंथ साहिब महाराज जी दे पावन पवित्र स्वरूप दा रचना किवें होई, भगत बाणी ते गुरु साहिबाना दी बाणी दियां कुछ कु उदाहरणां दित्तियां आपने, विचार अपनी आई सी इथों तक के बाबा बुढ़ा जी गुरु ग्रंथ साहिब जी दा पहला प्रकाश हरमंदर साहिब अंदर कीता है। ते एक मैं अर्ज करके विचार आरंभ करांगा। गुरु ग्रंथ साहिब जुगो जुग अटल ने, ध्यान देना, ते जे गुरु ग्रंथ साहिब जुगो जुग अटल ना, जिदा गुरु जुगो जुग अटल होवे ओदा सिख भी जुगो जुग अटल हुंदा है। जिन्नी देर तक गुरु ने कायम रहना है उन्नी देर तक ओदे सिख ने भी कायम रहना। मैं बेनती करनी चाहना, खालसे दी तेग कदी खुंडी नहीं हुंदी, चेते रखियो, कदी खुंडी नहीं हुंदी। आपां किसे क्लास भी जाइए, उस्ताद पढ़ांदा होवे ते ओदी क्लास विच ही खलो के कह दिए कि इस क्लास दा कोई भी विद्यार्थी लायक नहीं, ओ उस्ताद कहदा जिन्ने अपनी क्लास विच एक विद्यार्थी भी नहीं अपनी होंद विच कायम कीता। गुरु समर्थ है, समर्थ गुरु दी हजूरी अंदर, जुगो जुग अटल गुरु दी हजूरी अंदर, हर समय ओ जीवन वाले गुरसिख हुंदे ने अते हैन ते अगां रहणगे। आओ अगे विचार हुण आपां आरंभ करनी। धन गुरु ग्रंथ साहिब महाराज जी दा प्रकाश हो चुका है ते अज सानू गुरु ग्रंथ साहिब जी की अगवाई देंदे ने, विचार आरंभण तो पहला आप संगत करो कृपा, आशीष बख्शो, तां जो भय भावनी श्रद्धा विच रह के आपां सतगुरां दे पवित्र बचना दी विचार कर सकीए। विचार आरंभण तो पहला बख्शिश करो, फतेह प्रवान करो। वाहिगुरु जी का खालसा, वाहिगुरु जी की फतेह। सतगुरु गुरु ग्रंथ साहिब महाराज, मैं रात अर्ज कीती सी जो स्वरूप हुण साडे कोल अज मौजूद है, इस पावन पवित्र स्वरूप दे अंक जेड़े ने 1433 ने। इस पावन पवित्र स्वरूप अंदर 6 गुरु साहिबाना दी बाणी है, 15 भगतां दी, 11 भट्टां दी बाणी है। इस गुरु ग्रंथ साहिब जी दे अज 31 राग ने, ते जिन्हां विचों 19 राग गुरु नानक साहिब जी दी बाणी, 17 रागां विच गुरु अमरदास जी दी, गुरु रामदास गुरु अर्जन साहिब जी दे बचन 30 रागां विच, ते चेते रखना गुरु तेग बहादुर जी दी बाणी 15 रागां विच, बाकी 30 रागां विच भगतां दे गुरु साहिबाना दे शब्द सारयां दे आए। एक राग जयजावंती है जिदे अंदर केवल गुरु तेग बहादुर जी दी बाणी। ए पवित्र राग, ए पवित्र बाणी, श्लोक सहस्कृति आरंभ हुंदे ने उन्हां तो पहला ए शब्द आउंदे ने। धन गुरु ग्रंथ साहिब जी अज सिख दी अगवाई करदे ने, पर कुछ कु मनमत विच फसे हुए मनुखां ने कोई सवाल खड़े कीते ने कि गुरु ग्रंथ साहिब बोलदे ने, कि गुरु ग्रंथ साहिब सुनदे ने, कि गुरु ग्रंथ साहिब सिख दी अगवाई करदे ने ते ए भरम विच फसे हुए लोकां ने कह दिता जेकर आपां ने अकाल पुरख तक पहुंचना है ते सानू देहधारी गुरु दी जरूरत है, जेड़ा बोलदा भी होवे, जेड़ा सुनदा भी होवे, जेड़ा देखदा भी होवे। ते गुरु ग्रंथ साहिब दी बाणी अंदर तिन्ना दी उस्तत जे, पहली एक अकाल पुरख दी, दूसरी पूरे सतगुरु दी, ते तीजी उस्तत ओदी कीती है जेड़ा सतगुरु दे चरणां विच जुड़ के अपने हिरदे नू गुरु चरणां विच सी चुका है, उस गुरमुख दी उस्तत कीती। जां इउं कह लो कि सिख दी संगत गुरु तक लै गई ते सतगुरु दे चरणां नाल जुड़िया होया मनुख अकाल पुरख वाहिगुरु दे चरणां विच पहुंच गए। यही कारण के खडूर दी धरती ते सवेरे सवेरे गुरु का सिख बाणी पढ़दा पे है, जित सेवे है सुख पाईऐ सो साहिब सदा संभालिऐ, जित कीता पाईऐ अपना सा ढाल बुरी क्यों घालिऐ। ते ए शब्द दी आवाज, इस पौड़ी दी आवाज बाबा लैणा जी दे कन्नां विच पई। एक सिख जिदा जीवन बाणी दे मुताबिक ओदी सुनाई हुई एक पौड़ी ने बाबे लैणे नूं गुरु नानक दे घर लै आंदा। सिख दी संगत गुरु कोल लै आई ते जिदन भाई लैणे ने गुरु नानक जी दी संगत कीती ते मेरे गुरु नानक ने लैणे नूं अंगद बना दिता है, अपना अंग बना के ओदे अंदर जोत चुका दिती। जपण वाले दी, पूरे गुरु दी ते अकाल पुरख वाहिगुरु दी उस्त ते हुण सवाल उपजदा है कि गुरु ग्रंथ साहिब बोलदे ने ते चेते रखियो जदों सिख अमृत वेले उठ के इशनान करदा, सतगुरां दी पवित्र गुरबाणी दा नितनेम करदा ते नितनेम तो उपरांत सिमरन अभ्यास तो बाद फिर गुरु का सिख दोनों हाथ जोड़ के गुरु ग्रंथ साहिब दे चरणां विच अरदास करदा, मेरे सतगुरु तुहाडी कृपा नाल ए बाणी पढ़ी गई, भुल चुक खिमा करिया जे, ते तेरा सिख अज हुक्म लैण आया, कृपा करके दसो मेरे लिए अज सारे दिन दा हुक्म की। जिन्नू आपां हुक्मनामा कहने आ ते गुरु जी हुक्म मां बख्श दे ने, मैं कुछ कु बेनतियां करनियां ने इतिहासक घटनावां ने के जिथे गुरु ग्रंथ साहिब बोलदे ने, वैसे ता हर रोज जदों हुक्मनामा लवो गुरु ग्रंथ साहिब बोलदे ने, पर इन्हां बोलां ते भरोसा ओही करदा जिदे अंदर सिदक ते विश्वास होवे। जिदा विश्वास नहीं, ध्यान दिया जे, कृपा करके ना एकाग्रता बख्शिया जे, गुरु ग्रंथ साहिब जी दे हुक्मनामे ते सिदक ते भरोसा चाहिदा। पहला हुक्मनामा आया सी, रात अर्ज कीती सी, संतां के कारज आप खलोया, हर काम करावन आया राम, धरत सुहावी ताल सुहावा, विच अमृत जल छाया राम। ते चेते रखियो गुरु ग्रंथ साहिब जी ने बोल के शंके निवृत कीते ने। जदों गुरु कलगी वाले पिता जी दमदमा साहिब दी धरती ते भाई मनी सिंह तो गुरु ग्रंथ साहिब दी पवित्र बीर लिखवाईए, कंठों लिखवाईए, ते गुरु ग्रंथ साहिब जी दी बीर दी संपूर्णता होई, ते उदों सतगुरु जदों जान लगे ने दमदमा दी धरती तो साबो की तलवंडी तो नदेड़ नूं, ते उदन हुक्मनामा आया सी टोडी महला पंजवां, सतगुर आयो शरण तुहारी, मिले सुख नाम आर शोभा चिंता लाहे हमारी। जदों सतगुरु नदेड़ पहुंचे ने ते सतगुरां ने गुरु ग्रंथ साहिब दे चरणां विच नमस्कार कर दिती, पांच पैसे नारियल रख के गुरु के सिखां नूं कह दिता, ए खालसा अज तो बाद तेरे मुर्शद तेरे गुरु गुरु ग्रंथ साहिब ने जे मेरे नल गल करनी आ ते गुरु ग्रंथ साहिब दी बाणी दा पाठ करी, ते किसे दे मन विच शंका उपज गया, सतगुरु तुसी साडे तो दूर जा रहे हो, अज ए बचन तुसी किहो जा कीते। ते मेरे साहिब कहन लगे, गुरु के सिखा जिस गुरु ग्रंथ साहिब जी दे लड़ तैनू लाया है, जिन्हां दे चरणां विच मैं सिजदा कीता नमस्कार कीती है, ਆਪਾਂ ਅਰਦਾਸ ਕਰਕੇ ਹੁਕਮਨਾਮਾ ਲੈ ਲੈਂਦੇ ਹਾਂ ਤੇ ਜੋ ਗੁਰੂ ਗ੍ਰੰਥ ਸਾਹਿਬ ਕਹਿਣਗੇ ਉਹਨੂੰ ਸਤ ਕਰਕੇ ਮੰਨ ਲਿਆ ਜੇ। ਸਤਿਗੁਰਾਂ ਨੇ ਸਿੱਖਾਂ ਨੂੰ ਕਿਹਾ ਤੇ ਅਰਦਾਸ ਹੋਈ ਹੇ ਗੁਰੂ ਗ੍ਰੰਥ ਸਾਹਿਬ, ਹੇ ਸੱਚੀ ਦੇਹ ਸ਼ਬਦ ਗੁਰੂ, ਗੁਰੂ ਕਲਗੀ ਵਾਲੇ ਆਪ ਜੀ ਨੂੰ ਗੁਰਗੱਦੀ ਦੇ ਕੇ ਜਾ ਰਹੇ ਨੇ, ਸਾਡੇ ਮਨਾਂ ਨੂੰ ਇੱਕ ਤਰਵਾਸ ਦਿਓ ਮੇਰੇ ਦਾਤਾ ਜੀ, ਕੀ ਗੁਰੂ ਸਾਡੇ ਅੰਗ ਸੰਗ ਰਹੇਗਾ, ਤੁਹਾਨੂੰ ਨਮਸਕਾਰ ਕਰਕੇ ਭਰੋਸਾ ਬੱਝੇਗਾ ਕਿ ਕਲਗੀ ਵਾਲਾ ਸਾਡੇ ਨਾਲ ਏ। ਜਦੋਂ ਅਰਦਾਸ ਕਰਕੇ ਹੁਕਮਨਾਮਾ ਲਿਆ ਤੇ ਹੁਕਮਨਾਮਾ ਆਇਆ ਸੀ ਮਾਰੂ ਮਹਿਲਾ ਪੰਜਵਾਂ, ਖੁੱਲਿਆ ਕਰਮ ਕਿਰਪਾ ਭਈ ਠਾਕੁਰ, ਕੀਰਤਨ ਹਰ ਹਰ ਗਾਈ, ਸ਼ਰਮ ਸਾਕਾ ਪਾਏ ਵਿਸ਼ਰਾਮਾ, ਮਿਟ ਗਈ ਸਗਲੀ ਧਾਈ। ਤੇ ਇਸ ਸ਼ਬਦ ਦੇ ਇਸ ਹੁਕਮਨਾਮੇ ਦੀ ਪੰਕਤੀ ਸੀ ਗੁਰੂ ਕੇ ਸਿੱਖੋ ਕਿਤੇ ਡੋਲਿਓ ਨਾ, ਗੁਰੂ ਕਿਤੇ ਵੀ ਤੁਹਾਡੇ ਤੋਂ ਦੂਰ ਨਹੀਂ ਜਾਂਦਾ ਪਿਆ, ਸਤ ਹਜ਼ੂਰ ਹਾਜ਼ਰ ਹੈ ਨਾਜ਼ਰ, ਕਤੈ ਨਾ ਭਇਓ ਦੁਰਾਈ, ਗੁਰੂ ਤਾਂ ਤੁਹਾਡੇ ਅੰਗ ਸੰਗ। ਗੁਰੂ ਗ੍ਰੰਥ ਸਾਹਿਬ ਜੀ ਬੋਲੇ ਕਿ ਸਤ ਹਜ਼ੂਰ ਹਾਜ਼ਰ ਹੈ ਨਾਜ਼ਰ, ਗੁਰੂ ਤੁਹਾਡੇ ਅੰਗ ਸੰਗ। ਸਿੱਖਾਂ ਨੇ ਨਮਸਕਾਰ ਕੀਤੀ, ਇਹ ਹੁਕਮਨਾਮਾ ਆਇਆ ਤੀਜਾ। ਉਸ ਤੋਂ ਅੱਗੇ ਇੱਕ ਘਟਨਾ ਵਾਪਰੀ 10 ਅਪ੍ਰੈਲ ਤੇ 1763 ਨੂੰ ਅਕਾਲ ਤਖ਼ਤ ਤੇ ਮਿਸਲਾਂ ਦੇ ਸਰਦਾਰ ਸਰਦਾਰ ਹਰੀ ਸਿੰਘ ਭੰਗੀ ਤੇ ਦੂਜੇ ਸਰਦਾਰ ਜੱਸਾ ਸਿੰਘ ਆਹਲੋਵਾਲੀਆ ਬੈਠੇ ਨੇ ਤੇ ਇੱਕ ਬ੍ਰਾਹਮਣ ਰੋਂਦਾ ਆਇਆ, ਫਰਿਆਦ ਕੀਤੀ ਤੇ ਪੁੱਛਿਆ ਖਾਲਸੇ ਨੇ ਇਸ ਦਰਬਾਰ ਵਿੱਚ ਇੰਨਾ ਉੱਚਾ ਕਿਉਂ ਕੁਰਲਾ ਰਿਹਾ। ਤੇ ਉਹਦਾ ਉੱਤਰ ਸੀ ਮੇਰੀ ਨਵ ਵਿਆਹੀ ਲੜਕੀ ਨੂੰ ਕਸੂਰ ਦਾ ਹਾਕਮ ਉਸਮਾਨ ਖਾਂ ਚੁੱਕ ਕੇ ਲੈ ਗਿਆ ਤੇ ਹੇ ਅਕਾਲ ਤਖ਼ਤ ਦੀ ਤਾਬਿਆ ਬੈਠੇ ਹੋਏ ਖਾਲਸੇ, ਤੇਰੇ ਤੋਂ ਬਿਨਾਂ ਮੈਨੂੰ ਕੋਈ ਅਦਾਲਤ ਨਹੀਂ ਦਿਸਦੀ ਜਿਹਦੇ ਕੋਲ ਮੈਂ ਫਰਿਆਦ ਕਰਾਂ ਤੇ ਮੈਨੂੰ ਇਨਸਾਫ਼ ਮਿਲ ਸਕੇ। ਮੈਂ ਤੇਰੇ ਤੇ ਆਸ ਰੱਖ ਕੇ ਆਇਆ, ਮੈਨੂੰ ਇਨਸਾਫ ਦਵਾ, ਨਵ ਵਿਆਹੀ ਬੱਚੀ ਨੂੰ ਚੁੱਕ ਕੇ ਲੈ ਗਿਆ, ਤੇਰੇ ਤੋਂ ਬਿਨਾਂ ਮੇਰੀ ਪੱਤ ਕੋਈ ਨਹੀਂ ਬਚਾ ਸਕਦਾ। ਉੱਥੇ ਖਾਲਸਾ ਪੰਥ 71 ਸੀ, ਸਿੰਘ ਕੁਝ ਸਵਾਏ ਸਨ, ਕੁਝ ਕੁ ਥੋੜੀ ਗਿਣਤੀ ਵਿਚ ਨੇ। ਸਵਾਲ ਉੱਠਿਆ ਕਿ ਇਹਦੀ ਫਰਿਆਦ ਤਾਂ ਵਾਕਈ ਸੁਣਨ ਵਾਲੀ ਏ ਤੇ ਖਾਲਸਾ ਇਹਦੀ ਫਰਿਆਦ ਨੂੰ ਸੁਣ ਕੇ ਜ਼ਰੂਰ ਕੂਚ ਕਰੇਗਾ, ਪਰ ਉਸਮਾਨ ਖਾਂ ਕੋਲ 12 ਕਿਲੇ ਨੇ, ਉਹਦੇ ਕੋਲ ਹਜ਼ਾਰਾਂ ਦੀ ਤਾਦਾਦ ਵਿਚ ਫੌਜ ਏ, ਪਰ ਆਪਾਂ ਗਿਣਤੀ ਵਿਚ ਸਵਾਏ ਆ ਤੇ ਕੀ ਆਪਾਂ ਕਸੂਰ ਤੇ ਫਤਿਹ ਪਾ ਸਕਨੇ ਆ। ਜਦੋਂ ਇਹ ਆਪਸ ਵਿਚ ਦੁਬਦਾ ਖੜੀ ਹੋਈ, ਇੱਕ ਪੱਖ ਕਹਿ ਕੇ ਆਪਾਂ ਹਮਲਾ ਕਰਨਾ, ਦੂਜੇ ਕਹਿਣ ਕੇ ਆਪਾਂ ਸਵਾਏ ਆ, ਕਿਵੇਂ ਫਤਿਹ ਹੋਵੇਗੀ? ਤੇ ਸਰਦਾਰ ਜੱਸਾ ਸਿੰਘ ਨੇ ਕਿਹਾ, ਉਹ ਭਲਿਓ ਜਿਹਦਾ ਜਾਗਦਾ ਗੁਰੂ ਹੋਵੇ ਨਾ, ਉਹਨੂੰ ਦੁਬਦਾ ਵਿਚ ਪੈਣਾ ਹੀ ਨਹੀਂ ਚਾਹੀਦਾ। ਆ ਲਓ ਆਪਾਂ ਦੇਗ ਲੈ ਕੇ ਹਰਿਮੰਦਰ ਸਾਹਿਬ ਚੱਲਨੇ ਆ, ਜੋ ਗੁਰੂ ਗ੍ਰੰਥ ਸਾਹਿਬ ਹੁਕਮਨਾਮਾ ਦੇ ਦੇਣਗੇ ਆਪਾਂ ਸਤ ਕਰਕੇ ਮੰਨਣਾ ਹੋਵੇਗਾ। ਜੇ ਗੁਰੂ ਗ੍ਰੰਥ ਸਾਹਿਬ ਕਹਿਣਗੇ ਕੂਚ ਕਰੋ ਤੇ ਆਪਾਂ ਕਰਾਂਗੇ। ਮੈਂ ਅਰਜ ਕਰ ਰਿਹਾ, ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨੇ, ਸਿੱਖਾਂ ਨੇ ਸਰਦਾਰਾਂ ਨੇ ਦੇਗ ਲਈ ਤੇ ਗੁਰੂ ਰਾਮਦਾਸ ਜੀ ਦੇ ਚਰਨਾਂ ਵਿਚ ਪਹੁੰਚੇ ਤੇ ਜਿਹੜੀ ਅਰਦਾਸ ਕੀਤੀ ਰਤਨ ਸਿੰਘ ਭੰਗੂ ਨੇ, ਪੰਥ ਪ੍ਰਕਾਸ਼ ਵਿਚ ਪੰਕਤੀਆਂ ਅੰਕਿਤ ਕੀਤੀਆਂ ਨੇ, ਗੱਲ ਵਿਚ ਪੱਲਾ ਪਾਇਆ ਤੇ ਸਰਦਾਰ ਜੱਸਾ ਸਿੰਘ ਬੇਨਤੀ ਕਰਦਾ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਪੰਥ ਪ੍ਰਕਾਸ਼ ਦੇ ਇਹ ਬਚਨ ਨੇ, ਤੂੰ ਗੁਰੂ ਗ੍ਰੰਥ ਸੱਚੀ ਹੈ ਦੇ, ਸਿੱਖ ਸੰਗਤ ਕੋ ਸੱਚ ਵਾਕ ਦੇ, ਅੱਜ ਤੇਰੇ ਤੇ ਭਰੋਸਾ ਕਰਕੇ ਆਇਆ, ਬੋਲ ਕੇ ਦੱਸ ਮੇਰੇ ਗੁਰੂ ਗ੍ਰੰਥ ਸਾਹਿਬ ਜੀ, ਕੀ ਤੇਰੇ ਬੱਚੇ ਕਸੂਰ ਤੇ ਜਾ ਕੇ ਹਮਲਾ ਕਰਨ? ਤੇ ਅੱਗੋਂ ਆਵਾਜ਼ ਆਈ, ਕਹਿਣ ਲੱਗੇ, ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾ। ਅਰਦਾਸ ਤੋਂ ਬਾਅਦ ਰੁਮਾਲਾ ਚੁੱਕ ਕੇ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਅੰਕ ਦੇਖੇ, ਚੱਕ ਪੱਤਰੇ ਤਬ ਗ੍ਰੰਥ ਕੋ ਦੇਖਾ, ਤੇ ਕੀ ਆਇਆ, ਬਸੰਤ ਵਾਰ ਕੋ ਆਇਓ ਲੇਖਾ, ਬਸੰਤ ਦੀ ਵਾਰ ਦਾ ਹੁਕਮਨਾਮਾ ਆਇਆ। ਤੇ ਹੁਕਮਨਾਮਾ ਸੀ, ਪੰਜੇ ਬੱਧੇ ਮਾਂ ਬਲੀ ਕਰ ਸੱਚਾ ਢੋਵਾ, ਆਪਣੇ ਚਰਨ ਜਪਾਇਨ ਵਿਚ ਦਏ ਖੜੋਵਾ, ਰੋਗ ਸੋਗ ਸਾ ਮਿਟ ਗਏ ਨਿਤ ਨਵਾਂ ਨਰੋਵਾ, ਦਿਨ ਰਹਿਣ ਨਾਮ ਧਿਆਏ ਦੇ ਫਿਰ ਪਾਇਨਾ ਮੋਵਾ। ਜਦੋਂ ਇੰਨੇ ਬਚਨ ਸੁਣੇ
ਤੇ ਆਵਾਜ਼ ਆਈ, ਗੁਰੂ ਗ੍ਰੰਥ ਸਾਹਿਬ ਬੋਲ ਕੇ ਕਹਿੰਦੇ ਨੇ ਤੁਸੀਂ ਤੁਰੋ ਤਾਂ ਸਹੀ, ਤੁਸੀਂ ਤੇ ਆਪਣੇ ਪੰਜਾਂ ਨੂੰ ਅੰਦਰੋਂ ਕਾਬੂ ਕਰਨ ਵਾਲੇ ਹੋ ਤੇ ਕਸੂਰ ਦਾ ਹਾਕਮ ਤੇ ਤੁਹਾਡੇ ਸਾਹਮਣੇ ਕੁਛ ਹੈ ਹੀ ਨਹੀਂ। ਸਿੱਖ ਤੁਰੇ ਤੇ ਜਦੋਂ ਤੁਰਨ ਲੱਗੇ ਅੰਮ੍ਰਿਤਸਰੋਂ ਤੇ ਕਿਸੇ ਨੇ ਆਵਾਜ਼ ਦੇ ਕੇ ਕਿਹਾ ਉਹ ਤੁਸੀਂ ਮੁੱਠੀ ਭਰ ਜੇ, ਉਧਰ 12 ਕਿਲੇ ਤੇ ਹਜ਼ਾਰਾਂ ਦੀ ਤਾਦਾਦ ਵਿੱਚ ਫੌਜ, ਤੁਸੀਂ ਫਤਿਹ ਪਾ ਲਓਗੇ। ਤੇ ਅੱਗੋ ਖਾਲਸੇ ਪੰਥ ਦੇ ਸਰਦਾਰਾਂ ਦੀ ਆਵਾਜ਼ ਸੀ, ਸਾਨੂੰ ਨੀ ਪਤਾ ਅਸੀਂ ਥੋੜੇ ਆ, ਸਾਨੂੰ ਨੀ ਪਤਾ ਉਥੇ 12 ਕਿਲੇ ਨੇ, ਸਾਨੂੰ ਇੱਕ ਭਰੋਸਾ ਹੈ ਕਿ ਜੋ ਸਾਡੇ ਗੁਰੂ ਗ੍ਰੰਥ ਸਾਹਿਬ ਨੇ ਕਹਿ ਦਿੱਤਾ ਉਹ ਕਦੀ ਝੂਠਾ ਨਹੀਂ ਹੋ ਸਕਦਾ। ਉਥੇ ਬਚਨ ਕੀਤਾ ਸੀ, ਪੰਥ ਪ੍ਰਕਾਸ਼ ਦੇ ਬਚਨ ਨੇ ਸਿੱਖਾਂ ਸਰਦਾਰਾਂ ਨੇ ਕਿਹਾ ਦਈ ਗੁਰੂ ਗ੍ਰੰਥ ਆਵਾਜ਼, ਜਿਹਨੇ ਪੁੱਛਿਆ ਕਿ ਤੁਸੀਂ ਫਤਿਹ ਪ੍ਰਾਪਤ ਕਰੋਗੇ, ਕਹਿਣ ਲੱਗੇ ਦਈ ਗੁਰੂ ਗ੍ਰੰਥ ਆਵਾਜ਼, ਗੁਰੂ ਗ੍ਰੰਥ ਸਾਹਿਬ ਨੇ ਹੁਕਮਨਾਮਾ ਦਿੱਤਾ ਹੈ, ਸਾਡੀ ਕੋਈ ਤਾਕਤ ਨਹੀਂ, ਸੋਈ ਕਰੇਗੋ ਹਮਰੇ ਕਾਜ, ਸਾਡੇ ਕੰਮ ਤੇ ਉਹਨਾਂ ਕਰਨੇ ਨੇ। ਪਤਾ ਹੀ ਉਦੋਂ ਲੱਗਾ ਜਦੋਂ 12 ਕਿਲਿਆਂ ਦੇ ਮਾਲਕ ਨੂੰ ਮਸਲ ਕੇ ਉਸ ਬੱਚੀ ਨੂੰ ਅਕਾਲ ਤਖ਼ਤ ਤੇ ਪੰਥ ਵਾਪਸ ਲੈ ਕੇ ਆ ਗਿਆ, ਹੁਕਮਨਾਮਾ ਸੱਚ ਹੋਇਆ। ਚੇਤੇ ਰੱਖਣਾ, ਇਸ ਤੋਂ ਅੱਗੇ ਤੁਰੀਏ, ਹੁਣ ਸਮਾਂ ਆ ਗਿਆ, ਇਹ ਮਹੀਨਾ ਅਕਤੂਬਰ ਦਾ ਹੈ ਤੇ 1920 ਦੀ ਇਹ ਘਟਨਾ ਆ ਇਸੇ ਸਦੀ ਦੀ, ਤੇ ਕੁਝ ਕੁ ਜਿਨ੍ਹਾਂ ਨੂੰ ਨੀਵੀਂ ਜਾਤ ਦੇ ਸ਼ੂਦਰ ਕਹਿੰਦੇ ਨੇ ਉਹਨਾਂ ਨੇ ਅੰਮ੍ਰਿਤ ਪਾਨ ਕੀਤਾ, ਗੁਰੂ ਕਲਗੀ ਵਾਲੇ ਦੇ ਪੁੱਤਰ ਬਣੇ ਨੇ, ਤੇ ਕੁਝ ਕੁ ਸਿੱਖ ਜਿਹੜੇ ਨੇ ਆਗੂ ਉਹਨਾਂ ਨੂੰ ਲੈ ਕੇ ਹਰਿਮੰਦਰ ਸਾਹਿਬ ਆਏ ਕਿ ਤੁਸੀਂ ਅੱਜ ਖਾਲਸਾ ਪੰਥ ਵੀ ਸ਼ਾਮਿਲ ਹੋਏ ਹੋ, ਚਲੋ ਤੁਹਾਡੀ ਅਰਦਾਸ ਹਰਿਮੰਦਰ ਸਾਹਿਬ ਕਰਾਈਏ, ਦੇਗ ਕਰਾਓ ਕਿ ਸਤਿਗੁਰੂ ਤੁਹਾਨੂੰ ਜੀਵਨ ਵਿੱਚ ਚੜ੍ਹਦੀ ਕਲਾ ਬਖਸ਼ਣ। ਉਸ ਵਕਤ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਇੱਕ ਗ੍ਰੰਥੀ ਸਿੰਘ ਬੈਠੇ ਸਨ ਜਿਹਦਾ ਨਾਮ ਸੀ ਭਾਈ ਗੁਰਬਖਸ਼ ਸਿੰਘ ਜੀ। ਧਿਆਨ ਦੇਈ ਜਾ ਜੇ ਮੈਂ ਅਰਜ ਇਹੀ ਕਰ ਰਿਹਾ ਕਿ ਗੁਰੂ ਗ੍ਰੰਥ ਸਾਹਿਬ ਬੋਲਦੇ ਨੇ ਪਰ ਸੁਣਦਾ ਉਹਨੂੰ ਵੀ ਜਿਹਦੇ ਅੰਦਰ ਸਿਦਕ ਤੇ ਭਰੋਸਾ ਹੋਵੇ, ਸਿਦਕ ਤੇ ਭਰੋਸੇ ਵਾਲੇ ਤੋਂ ਬਿਨਾਂ ਨਹੀਂ। ਜਦੋਂ ਸਿੱਖ ਪਹੁੰਚੇ ਨੇ ਦੇਗ ਲੈ ਕੇ ਤੇ ਪੁਜਾਰੀ ਉੱਠ ਕੇ ਖੜੇ ਹੋ ਗਏ, ਕਹਿਣ ਲੱਗੇ ਨੀਵੀਂ ਜਾਤ ਦੇ ਸ਼ੂਦਰ ਨੇ, ਇਹ ਨੀਵੀਆਂ ਜਾਤਾਂ ਵਾਲਿਆਂ ਦੀ ਕਦੀ ਦੇਗ ਨਹੀਂ ਪ੍ਰਵਾਨ ਹੁੰਦੀ, ਇਹਨਾਂ ਦੀ ਅਰਦਾਸ ਆਪਾਂ ਹੋਣ ਨਹੀਂ ਦੇਣੀ, ਤੇ ਜਿਨ੍ਹਾਂ ਨੇ ਅੰਮ੍ਰਿਤ ਪਾਨ ਅਜੇ ਨਵੇਂ ਕੀਤਾ ਸੀ। ਮਨ ਨੂੰ ਠੇਸ ਪਹੁੰਚੀ, ਸਤਿਗੁਰੂ ਅਸੀਂ ਤਾਂ ਤੇਰੇ ਬਣ ਕੇ ਆਏ ਹਾਂ ਤੇ ਤੇਰੇ ਘਰ ਵਿੱਚ ਹੀ ਕੋਈ ਆਵਾਜ਼ ਦੇ ਕੇ ਕਹਿ ਕਿ ਤੁਸੀਂ ਅਜੇ ਵੀ ਨੀਵੇਂ ਹੋ, ਤੁਹਾਡੀ ਦੇਗ ਪ੍ਰਵਾਨ ਨਹੀਂ ਹੋਣੀ। ਜਦੋਂ ਇੰਨੇ ਬਚਨ ਕਹਿ ਆਪਸ ਵਿੱਚ ਤਕਰਾਰ ਹੋਇਆ ਤੇ ਇੱਕ ਫਿਰ ਗੁਰੂ ਕਾ ਸਿੱਖ ਬੋਲਿਆ, ਉਹ ਭਲਿਓ ਕਿਉਂ ਝਗੜਦੇ ਪਏ ਹੋ, ਗੁਰੂ ਗ੍ਰੰਥ ਸਾਹਿਬ ਪ੍ਰਤੱਖ ਗੁਰੂ ਏ ਤੇ ਤੁਸੀਂ ਬੇਨਤੀ ਕਰਕੇ ਪੁੱਛ ਲੋ ਕਿ ਕੀ ਗੁਰੂ ਗ੍ਰੰਥ ਸਾਹਿਬ ਜੀ ਇਹਨਾਂ ਦੀ ਅਰਦਾਸ ਹੋ ਸਕਦੀ ਏ, ਕੀ ਇਹਨਾਂ ਦੀ ਦੇਗ ਪ੍ਰਵਾਨ ਹੋ ਸਕਦੀ ਏ। ਤੇ ਜਦੋਂ ਕਹਿੰਦੇ ਨੇ ਅਰਦਾਸ ਕੀਤੀ, ਸਤਿਗੁਰੂ ਇਹ ਤੇਰੇ ਦਰ ਤੇ ਦੇਗ ਲੈ ਕੇ ਆਏ ਨੇ, ਦੋ ਪੱਖ ਨੇ, ਇੱਕ ਇਹਨਾਂ ਨੂੰ ਖਾਲਸਾ ਪੰਥ ਵੀ ਸ਼ਾਮਿਲ ਕਰਕੇ ਲਿਆਏ ਨੇ ਤੇ ਦੂਜੇ ਕਹਿੰਦੇ ਨੇ ਇਹ ਸ਼ੂਦਰ ਨੇ, ਇਹਨਾਂ ਦੀ ਦੇਗ ਨਹੀਂ ਪ੍ਰਵਾਨ ਹੋ ਸਕਦੀ, ਤੁਸੀਂ ਕਿਰਪਾ ਕਰਕੇ ਬੋਲ ਕੇ ਦੱਸੋ ਕਿ ਇਹਨਾਂ ਦੀ ਦੇਗ ਪ੍ਰਵਾਨ ਹੋ ਸਕਦੀ ਏ। ਜਦੋਂ ਅਰਦਾਸ ਕੀਤੀ ਤੇ ਭਾਈ ਗੁਰਬਖਸ਼ ਸਿੰਘ ਜੀ ਨੇ ਰੁਮਾਲ ਸਾਹਿਬ ਚੁੱਕਿਆ ਤੇ ਹੁਕਮਨਾਮਾ ਆਇਆ ਸੀ, ਨਿਗੁਣਿਆਂ ਨੂੰ ਆਪੇ ਬਖਸ਼ ਲੈ ਭਾਈ, ਸਤਿਗੁਰ ਕੀ ਸੇਵਾ ਲਾਏ, ਸਤਿਗੁਰ ਕੀ ਸੇਵਾ ਉੱਤਮ ਹੈ ਭਾਈ, ਰਾਮ ਨਾਮ ਚਿਤ ਲਾਏ। ਤੇ ਇਹਦੀਆਂ ਪੰਕਤੀਆਂ ਸਨ, ਗੁਣਹੀਣ ਹਮ ਅਪਰਾਧੀ ਪੂਰੇ ਸਤਿਗੁਰ ਲੀਏ ਰਲਾਏ। ਗੁਰੂ ਗ੍ਰੰਥ ਸਾਹਿਬ ਬੋਲ ਕੇ ਕਹਿੰਦੇ ਸਨ ਇਹ ਦਰ ਤਾਂ ਗੁਣਾਂ ਤੋਂ ਹੀਣਿਆਂ ਨੂੰ ਤੇ ਕਰੋੜਾਂ ਅਪਰਾਧ ਕਰਨ ਵਾਲਿਆਂ ਨੂੰ ਵੀ, ਜੋ ਕਹਿ ਦੇਣਾ ਸੀ ਤੇਰੇ ਬਣ ਕੇ ਆਇਆ ਆਪਣੀ ਗਲਵਕੜੀ ਵਿੱਚ ਲੈ ਲੈਂਦਾ ਹੈ ਤੇ ਇਹਨਾਂ ਦੀ ਦੇਹ ਕਿਉਂ ਨਹੀਂ ਪ੍ਰਵਾਨ ਹੋਵੇਗੀ। ਗੁਰੂ ਗ੍ਰੰਥ ਸਾਹਿਬ ਬੋਲੇ ਗੁਣਹੀਣ ਹਮ ਅਪਰਾਧੀ ਪੂਰੇ ਸਤਿਗੁਰ ਲੀਏ ਰਲਾਏ, ਤੇ ਉਸ ਵਕਤ ਉਹਨਾਂ ਦੀ ਦੇਗ ਪ੍ਰਵਾਨ ਹੋਈ। ਸਾਧ ਸੰਗਤ ਭਰੋਸਾ ਕੀਤਾ, ਸਤਿਗੁਰੂ ਬੋਲ ਕੇ ਉਪਦੇਸ਼ ਦਿੱਤਾ। ਹੁਣ ਸਮਾਂ ਆ ਗਿਆ, ਫਰਵਰੀ ਦਾ ਮਹੀਨਾ ਤੇ ਨਨਕਾਣਾ ਸਾਹਿਬ ਦੀ ਪਵਿੱਤਰ ਧਰਤੀ ਜਿੱਥੇ ਮੇਰੇ ਗੁਰੂ ਨਾਨਕ ਸਾਹਿਬ ਜੀ ਨੇ ਪਾਂਧਿਆਂ ਨੂੰ, ਜਿੱਥੇ ਦਾਤੇ ਨੇ ਮੁੱਲਾਂ ਨੂੰ ਜਿੱਥੇ ਸਤਿਗੁਰਾਂ ਨੇ ਕਾਜ਼ੀਆਂ ਨੂੰ ਦੌਲਤਾਂ ਦਾਈ ਵਰਗੀ ਨੂੰ, ਜਿੱਥੇ ਮੇਰੇ ਸਤਿਗੁਰੂ ਨੇ ਰਾਏ ਬੁਲਾਰ ਵਰਗੇ ਨੂੰ ਜੀ ਦਾਨ ਬਖਸ਼ਿਆ, ਤੇ ਉਸ ਨਨਕਾਣੇ ਦੀ ਧਰਤੀ ਤੇ ਮਹੰਤ ਨਰੈਣੂ ਬੈਠਾ ਜਿਹੜਾ ਇੰਨੇ ਕੁ ਕੁਕਰਮ ਕਰਦਾ ਪਿਆ ਸੀ ਕਿ ਇਹ ਜ਼ੁਬਾਨ ਬਿਆਨ ਨਹੀਂ ਕਰ ਸਕਦੀ। ਉਹ ਨੀਚ ਪਾਪੀ ਗੁਰੂ ਘਰ ਵਿੱਚ ਕਿੰਨਾ ਕੁ ਕੁਕਰਮ ਦਿਨ ਰਾਤ ਕਰਦਾ, ਵਿਸ਼ੇ ਵਿਕਾਰ ਉੱਥੇ ਭੋਗੇ ਜਾਂਦੇ ਨੇ। ਪਰ ਗੁਰੂ ਕੇ ਸਿੱਖ ਭਾਈ ਲਛਮਣ ਸਿੰਘ ਜੀ ਧਾਰੋ ਵਾਲੀ, ਉਹਨਾਂ ਦੇ ਮਨ ਵਿੱਚ ਇੱਕ ਤੜਫ ਸੀ ਕਿ ਸਤਿਗੁਰੂ ਤੇਰੇ ਦਰ ਦੇ ਦੀਦਾਰ ਕਰਨੇ ਨੇ, ਤੇ ਜਿਹੜਾ ਕੁਕਰਮ ਕਰਦਾ ਪਾਪੀ ਇਹਨੂੰ ਜ਼ਰੂਰ ਘਰੋਂ ਗੁਰੂ ਘਰੋਂ ਮਹੰਤ ਨੂੰ ਕੱਢਣਾ। ਪਰ ਜਾਣ ਤੋਂ ਪਹਿਲਾਂ ਅਰਦਾਸ ਕੀਤੀ, ਸਤਿਗੁਰੂ ਮਨ ਵਿੱਚ ਇੱਕ ਤੜਫੇ, ਓਨੀ ਦੇਰ ਤੱਕ ਚੈਨ ਨਹੀਂ ਜਿੰਨੀ ਦੇਰ ਤੱਕ ਉਥੋਂ ਮਹੰਤ ਕੁਕਰਮੀ ਨਹੀਂ ਨਿਕਲ ਜਾਂਦਾ, ਤੇ ਕਿਰਪਾ ਕਰਕੇ ਤੁਸੀਂ ਬੋਲ ਕੇ ਦੱਸੋ ਕਿ ਤੇਰਾ ਬੱਚਾ ਚੱਲੇ ਕਾਮਯਾਬੀ ਮਿਲੇਗੀ। ਕਮਾਲ ਦੀ ਗੱਲ, ਗੁਰੂ ਗ੍ਰੰਥ ਸਾਹਿਬ ਬੋਲੇ ਤੇ ਉਹ ਕੁਛ ਬੋਲੇ ਜਿਹੜਾ ਇੱਕ ਇੱਕ ਬਚਨ ਮੇਰੇ ਸਾਹਿਬ ਦਾ ਸੱਚ ਹੋਇਆ। ਲਛਮਣ ਸਿੰਘ ਨੇ ਗੱਲ ਵਿੱਚ ਪੱਲਾ ਪਾਇਆ ਤੇ ਬੇਨਤੀ ਕੀਤੀ, ਸਤਿਗੁਰੂ ਬੋਲ ਕੇ ਕਹੋ। ਤੇ ਅੱਗੋਂ ਹੁਕਮਨਾਮਾ ਆਇਆ, ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਅੰਦਰ ਦੀ ਤਰਸ ਤੜਪ ਸੀ, ਹਉ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕੈ ਤਾਈ, ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਧਿਆਈ, ਜੇ ਸੁਖ ਦੇ ਤਾਂ ਤੁਝੈ ਅਰਾਧੀ, ਦੁੱਖ ਪੀ ਤੁਝੈ ਧਿਆਈ, ਜੇ ਭੁੱਖ ਦੇ ਤਾਂ ਇਤ ਹੀ ਰਾਜਾਂ, ਦੁੱਖ ਵਿੱਚ ਸੁਖ ਮਨਾਈ। ਤੇ ਗੁਰੂ ਸਾਹਿਬ ਬੋਲ ਕੇ ਕਹਿੰਦੇ ਸਨ, ਲਛਮਣ ਸਿਆ ਕਾਮਯਾਬੀ ਤੇ ਜ਼ਰੂਰ ਮਿਲੂ, ਪਰ ਇੱਕ ਪੰਕਤੀ ਚੇਤੇ ਰੱਖੀ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਤਨ ਮਨ ਕੱਟਿਆ ਜਾ ਸਕਦਾ, ਅੱਗ ਦੇ ਲਾਂਬੂ ਸਾੜ ਸਕਦੇ ਨੇ। ਤੇ ਸਿੱਖ ਨੇ ਨਮਸਕਾਰ ਕਰਕੇ ਕਿਹਾ, ਸਤਿਗੁਰੂ ਤਨ ਦੇ ਟੁਕੜੇ ਕਰਾਨ ਨੂੰ ਤਿਆਰ, ਬਲਦੀਆਂ ਹੋਈਆਂ ਭੱਠੀਆਂ ਵੀ ਟੁਕੜੇ ਸਾੜਦਿਆਂ, ਪਰ ਕਿਰਪਾ ਕਰੀ ਤੇਰੇ ਘਰ ਵਿੱਚ ਮੈਂ ਕੁਕਰਮ ਹੁੰਦੇ ਨਹੀਂ ਦੇਖ ਸਕਦਾ। ਸਿੱਖ ਤੁਰਿਆ, ਗੁਰੂ ਕੇ ਸਿੱਖੋ, ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨੇ, ਸਿੱਖ ਤੁਰਿਆ। ਤੇ ਇੱਕ ਰਾਤ ਫਿਰ ਟਿਕਾਣਾ ਕੀਤਾ ਦੇਵਾ ਸਿੰਘ ਵਾਲੇ, ਤੇ ਸਿੱਖ ਇਤਿਹਾਸ ਦੇ ਪੰਨੇ ਬੋਲਦੇ ਨੇ, ਜਦੋਂ ਰਾਤ ਟਿਕਾਣਾ ਕੀਤਾ ਤੇ ਇੱਥੇ ਫਿਰ ਸਿੰਘ ਨੇ ਇਸ਼ਨਾਨ ਕੀਤਾ ਤੇ ਜਥਾ ਤੁਰਨ ਤੋਂ ਪਹਿਲਾਂ ਕਿਹਾ, ਸਤਿਗੁਰੂ ਅੱਜ ਅੰਮ੍ਰਿਤ ਵੇਲੇ ਨਨਕਾਣੇ ਦੀ ਧਰਤੀ ਤੇ ਪਹੁੰਚਣਾ, ਗੁਰੂ ਨਾਨਕ ਸਾਹਿਬ ਤੇਰੇ ਘਰ ਵਿੱਚ ਮੈਂ ਨਮਸਕਾਰ ਕਰਨੀ ਏ, ਤੇ ਹੁਣ ਕਿਰਪਾ ਕਰਕੇ ਦੱਸੋ, ਇੱਕ ਹੁਕਮਨਾਮਾ ਹੁਣ ਨੇੜੇ ਰਹਿ ਗਿਆ, ਤੁਸੀਂ ਫਿਰ ਹੁਕਮਨਾਮਾ ਬਖਸ਼ੋ, ਅੱਜ ਸਵੇਰੇ ਅਸੀਂ ਕਾਮਯਾਬ ਹੋਈਏ। ਸਿੱਖ ਇਤਿਹਾਸ ਨੇ ਗੱਲ ਅੰਕਿਤ ਕੀਤੀ ਏ ਕਿ ਜਿਹੜਾ ਹੁਕਮਨਾਮਾ ਘਰੋਂ ਤੁਰਦੇ ਆਇਆ ਤੇ ਦੂਜੀ ਵਜੀ ਜਦੋਂ ਪ੍ਰਕਾਸ਼ ਕਰਕੇ ਹੁਕਮਨਾਮਾ ਲਿਆ ਤੇ ਉਹੀ ਪਵਿੱਤਰ ਬਚਨ ਆਉਂਦਾ ਪਿਆ ਸੀ, ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਦੂਜੀ ਵਾਰੀ ਵੀ ਹੁਕਮਨਾਮਾ ਇਹੀ ਆਇਆ ਤੇ ਗੁਰੂ ਕੇ ਪਿਆਰਿਓ ਭਾਈ ਲਛਮਣ ਸਿੰਘ ਜੀ ਗਏ, ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬੈਠੇ। ਤੇ ਚੇਤੇ ਰੱਖਣਾ ਜੋ ਗੁਰੂ ਗ੍ਰੰਥ ਸਾਹਿਬ ਜੀ ਨੇ ਬੋਲ ਕੇ ਕਿਹਾ ਸੀ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ, ਸਿੰਘਾਂ ਦੇ ਤਨ ਦੇ ਟੁਕੜੇ ਵੀ ਕੀਤੇ ਗਏ ਤੇ ਭਾਈ ਲਛਮਣ ਸਿੰਘ ਵਰਗੇ ਨੂੰ ਜਿੰਦਿਆਂ ਜੰਡ ਨਾਲ ਬੰਨ ਕੇ ਸਾੜ ਦਿੱਤਾ ਗਿਆ, ਪਰ ਗੁਰੂ ਕੇ ਸਿੱਖ ਦਾ ਬਚਨ ਪੂਰਾ ਹੋ ਗਿਆ, ਕੁਕਰਮੀ ਗੁਰੂ ਘਰੋਂ ਬਾਹਰ ਕਰ ਦਿੱਤਾ ਗਿਆ। ਜਦੋਂ ਇਹਦਾ ਮਤਲਬ ਗੁਰੂ ਗ੍ਰੰਥ ਸਾਹਿਬ ਬੋਲਦੇ ਪਏ ਨੇ, ਜਦੋਂ ਸਿੰਘ ਸ਼ਹੀਦ ਹੋ ਗਏ ਨੇ, ਦੂਜੇ ਦਿਨ ਕਰਤਾਰ ਸਿੰਘ ਝੱਬਰ ਆਇਆ, ਸਿੱਖ ਪੰਥ ਸਾਰਾ ਇਕੱਠਾ ਹੋਇਆ, ਥਾਂ ਥਾਂ ਤੇ ਸਿੰਘਾਂ ਦੇ ਕੇਸਾਂ ਦੀਆਂ ਲਿਟਾਂ, ਕੰਘੇ ਤੇ ਕਿਰਪਾਨਾਂ, ਮਾਸਾਂ ਮਾਸ ਦੇ ਚੀਥੜੇ ਪਏ ਨੇ, ਅੱਧ ਸੜੇ ਸਰੀਰ ਤੇ ਖੋਪੜੀਆਂ ਪਈਆਂ ਨੇ। ਤੇ ਜਦੋਂ ਭਾਈ ਹੀਰਾ ਸਿੰਘ ਰਾਗੀ ਨੇ ਅੰਦਰੋਂ ਦਰਬਾਰ ਸਾਹਿਬ ਦਾ ਕੁੰਡਾ ਖੋਲਿਆ ਤੇ ਜਾ ਕੇ ਵੀਰ ਸਾਹਿਬ ਦੇ ਦਰਸ਼ਨ ਕੀਤੇ ਤੇ ਗੁਰੂ ਗ੍ਰੰਥ ਸਾਹਿਬ ਦੇ ਸਰੂ ਵਿੱਚ ਵੀ ਗੋਲੀਆਂ ਲੱਗੀਆਂ, ਉਹ ਖੂਨ ਲਛਮਣ ਸਿੰਘ ਦਾ ਉੱਥੇ ਵੀ ਡੁੱਲਿਆ। ਤੇ ਜਦੋਂ ਚੁੱਕ ਕੇ ਹੁਕਮਨਾਮਾ ਲਿਆ ਤੇ ਪੁੱਛਿਆ, ਸਤਿਗੁਰੂ ਤੇਰੇ ਦਰ ਤੇ ਆਏ ਸਨ, ਉਹਨਾਂ ਦੇ ਅੰਦਰ ਦੀ ਅਵਸਥਾ ਕੀ ਸੀ? ਤੇ ਹੁਕਮਨਾਮਾ ਆਇਆ, ਕਾਲੀ ਕੋਇਲ ਤੂੰ ਕਿਤ ਗੁਣ ਕਾਲੀ, ਆਪਣੇ ਪ੍ਰੀਤਮ ਕੇ ਹੋ ਬਿਰਹੇ ਜਾਣੇ, ਆਪਣੇ ਪਿਆਰੇ ਦੇ ਬਿਰਹਾ ਦੇ ਭਿੱਜੇ ਆਏ। ਸਾਧ ਸੰਗਤ, ਜਦੋਂ ਚਿਖਾ ਤਿਆਰ ਕੀਤੀ, ਨਨਕਾਣਾ ਸਾਹਿਬ ਦੇ ਅੰਦਰ ਹੀ ਖੋਪੜੀਆਂ ਰੱਖੀਆਂ, 10 ਮਾਸ ਦੇ ਨਿੱਕੇ ਨਿੱਕੇ ਟੋਕਰੇ ਜਿਹੜੇ ਛੋਟਾ ਛੋਟਾ ਟੁਕੜਾ ਟੁਕੜਾ ਮਾਸ ਸੀ, ਟੋਕਰੇ ਭਰ ਕੇ ਮਾਸ ਦੇ ਚਿਖਾ ਤੇ ਰੱਖੇ। ਤੇ ਜਦੋਂ ਭਾਈ ਪ੍ਰੋਫੈਸਰ ਜੋਧ ਸਿੰਘ ਨੇ ਅਰਦਾਸ ਕੀਤੀ ਤੇ ਭਾਈ ਹੀਰਾ ਸਿੰਘ ਨੇ ਬਾਹਰ ਪ੍ਰਕਾਸ਼ ਕੀਤਾ ਗੁਰੂ ਗ੍ਰੰਥ ਸਾਹਿਬ ਉਸੇ ਦਾ, ਤੇ ਹੁਕਮਨਾਮਾ ਲਿਆ, ਸਤਿਗੁਰੂ ਅੱਜ ਤੇਰੇ ਪਿਆਰੇ ਜਿਹੜੇ ਆਏ ਸਨ ਚਿਖਾ ਵਿੱਚ ਰੱਖ ਕੇ ਮਾਸ ਨੂੰ ਦੇਹ ਨੂੰ ਅਗਨ ਭੇਟ ਕਰ ਦਿੱਤਾ, ਤੇ ਕਿਰਪਾ ਕਰਕੇ ਦੱਸ ਦਿਓ ਤੇਰੇ ਦਰ ਤੇ ਪ੍ਰਵਾਨ ਹੋ ਗਏ ਨੇ। ਤੇ ਗੁਰੂ ਗ੍ਰੰਥ ਸਾਹਿਬ ਬੋਲ ਕੇ ਕਹਿੰਦੇ ਪਏ ਸਨ, ਵਡਹੰਸ ਮਹਿਲਾ ਪੰਜਵਾਂ, ਜੋ ਲੋੜੀਂਦੇ ਰਾਮ ਸੇਵਕ ਸੇ ਸਾਈ ਕਾਂਢਿਆ। ਅਗਲਾ ਬਚਨ ਸੀ, ਨਾਨਕ ਜਾਣੈ ਸਤ ਸਾਈ ਸੰਤ ਨਾ ਬਾਹਰਾ, ਕਿ ਮਤਾ ਭੁਲੇਖੇ ਵਿਚ ਰਹਿ ਜੋ ਕਿ ਸਿੱਖ ਕਿਤੇ ਹੋਰ ਚਲੇ ਗਏ। ਨਹੀਂ, ਸੰਤ ਤੇ ਸਾਈ ਕਦੀ ਦੋ ਨਹੀਂ ਹੁੰਦੇ, ਉਹ ਤਾਂ ਇੱਕੋ ਥਾਂ ਤੇ ਸਾਈ ਵਿਚ ਅਭੇਦ ਹੋ ਗਏ। ਸਾਈ ਸੰਤ ਨਾ ਬਾਹਰਾ, ਸਾਧ ਸੰਗਤ ਗੁਰੂ ਗ੍ਰੰਥ ਸਾਹਿਬ ਜੀ ਬੋਲੇ। 1984 ਆਇਆ ਦਰਬਾਰ ਸਾਹਿਬ, ਸਿੱਖਾਂ ਦੇ ਹਿਰਦੇ ਵਲੂੰਦਰ ਦਿੱਤੇ ਨੇ। ਇੱਕ ਗੱਲ ਚੇਤੇ ਰੱਖਿਓ, ਸਿੱਖ ਜਿਹੜਾ ਦੁਨੀਆਂ ਦੀ ਹਰ ਚੀਜ਼ ਨੂੰ ਭੁਲਾ ਸਕਦਾ, ਇਹਦੇ ਨਾਲ ਕੋਈ ਜਾਤੀ ਕਰੇ ਦੁਨਿਆਵੀ ਤੌਰ ਤੇ ਕੋਈ ਕੰਮ ਕਾਜ ਤੇ ਉਹਨੂੰ ਮਾਫ ਕਰ ਦੇਗਾ, ਪਰ ਜੇ ਕੋਈ ਜ਼ਾਬਰ ਬਣ ਕੇ ਇਹਦੇ ਹਰਿਮੰਦਰ ਤੇ ਇਹਦੇ ਅਕਾਲ ਤਖ਼ਤ ਤੇ ਹਮਲਾ ਕਰੇ, ਤੇ ਚੇਤੇ ਰੱਖਿਓ ਸਦੀਆਂ ਤੱਕ ਸਿੱਖ ਦੇ ਖੂਨ ਵਿੱਚੋਂ ਯਾਦ ਕਦੀ ਭੁੱਲਦੀ ਨਹੀਂ। ਮੈਂ ਇਸ ਕਰਕੇ ਉਹਨਾਂ ਦੀ ਕਵਿਤਾ ਤੋਂ ਬਾਅਦ ਇੱਕ ਅਰਜ਼ ਕੀਤੀ ਸੀ, ਕਦੀ ਉਹ ਸਮਾਂ ਸੀ ਚਾਂਦਨੀ ਚੌਂਕ ਵਿੱਚ ਗੁਰੂ ਤੇਗ ਬਹਾਦਰ ਜੀ ਦਾ ਧੜ ਪਿਆ ਹੈ, ਤੇ ਕਮਾਲ ਦੀ ਗੱਲ ਹਜ਼ਾਰਾਂ ਦੀ ਤਾਦਾਦ ਵਿੱਚ ਲੋਕ ਨੇ, ਤੇ ਕੋਈ ਹਿਯਾ ਕਰਕੇ ਧੜ ਚੁੱਕਣ ਵਾਲਾ ਸਾਹਮਣੇ ਪ੍ਰਗਟ ਨਹੀਂ ਹੁੰਦਾ ਪਿਆ। ਇਹਦਾ ਮਤਲਬ ਪ੍ਰਗਟ ਕੋਈ ਨਹੀਂ ਹੋਇਆ ਅਜੇ, ਲੱਖੀ ਸ਼ਾਹ ਬਣਜਾਰਾ ਲਗਿਆ ਪਰ ਇਤਿਹਾਸ ਦੇ ਪੰਨੇ ਨੇ ਗੱਡਿਆਂ ਵਿੱਚ ਲੁਕਾ ਕੇ ਗਿਆ। ਪਰ ਸਿੱਖ ਕੌਮ ਇੱਕ ਗੱਲ ਚੇਤੇ ਰੱਖੀ, ਜਿਸ ਥਾਂ ਤੇ ਕਦੀ ਧੜ ਰੁਲਦਾ ਸੀ ਕੋਈ ਚੁੱਕਣ ਲਈ ਤਿਆਰ ਨਹੀਂ ਸੀ, ਅੱਜ ਉਹ ਧੜ ਤੇ ਸਿਰ ਅਲੈਦਾ ਕਰਨ ਵਾਲੇ ਖੱਪ ਗਏ, ਪਰ ਗੁਰੂ ਤੇਗ ਬਹਾਦਰ ਦੇ ਨਿਸ਼ਾਨ ਅੱਜ ਉੱਥੇ ਚੂਲਦੇ ਪਏ ਨੇ। ਕਦੀ ਉਹ ਵਿਅਰਥ ਨਹੀਂ ਜਾਂਦੇ। ਕਦੀ ਉਹ ਸਮਾਂ ਸੀ ਬੁੱਢੜੀ ਮਾਂ ਦੀ ਦੇਹ ਪਈ ਏ, ਦੋਨੋਂ ਛੋਟੇ ਬੱਚੇ ਉਹਨਾਂ ਦੇ ਸਰੀਰ ਪਏ ਨੇ, ਕਮਾਲ ਦੀ ਗੱਲ ਕੇ ਸਰਹੰਦ ਅੰਦਰ ਕੋਈ ਵੀ ਉਹਨਾਂ ਦੀ ਦੇਹ ਦਾ ਸੰਸਕਾਰ ਕਰਨ ਲਈ ਤਿਆਰ ਨਹੀਂ। ਇੱਕ ਟੋਡਰ ਮਲ ਉੱਠ ਕੇ ਆਇਆ ਹੈ, ਜਿੱਥੇ ਕਦੀ ਗੁਰੂ ਕਲਗੀ ਵਾਲੇ ਦੇ ਪੁੱਤਰਾਂ ਦੇ ਸਰੀਰ ਦਾ ਸੰਸਕਾਰ ਮੋਹਰਾਂ ਟੇਡੀਆਂ ਕਰਕੇ ਜ਼ਮੀਨ ਖਰੀਦ ਕੇ ਕੀਤਾ ਗਿਆ, ਅੱਜ ਉਸੇ ਥਾਂ ਤੇ ਜਿਨ੍ਹਾਂ ਨੇ ਜ਼ਮੀਨ ਵੇਚ ਕੇ ਸੰਸਕਾਰ ਕਰਨ ਦਿੱਤਾ ਉਹ ਤਾਂ ਖੱਪ ਗਏ, ਪਰ ਕਲਗੀ ਵਾਲੇ ਦੇ ਬੱਚਿਆਂ ਦੇ ਨਿਸ਼ਾਨ ਤਾਂ ਅੱਜ ਵੀ ਝੂਲਦੇ ਨੇ ਤੇ ਜੁਗੋ ਜੁਗ ਝੂਲਦੇ ਰਹਿਣ। ਕਦੀ ਤਲਵਾਰ ਖਾਲਸੇ ਦੀ ਖੁੰਡੀ ਨਹੀਂ ਹੁੰਦੀ। ਖੈਰ, ਮੈਂ ਇਸ ਪਾਸੇ ਨਾ ਤੁਰਾਂ, ਇੱਕ ਨਹੀਂ ਇੱਕ ਇੱਕ ਪੰਨਾ ਚੱਕੋਗੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਨਾ ਅੱਜ ਤੱਕ ਦਾ ਇਤਿਹਾਸ ਜੇ ਕਿਸੇ ਲਿਖਣਾ ਹੋਵੇ ਤੇ ਸ਼ਾਹੀ ਨਾਲ ਨਾ ਲਿਖੇ, ਸ਼ਹੀਦਾਂ ਦੇ ਖੂਨ ਨੂੰ ਸ਼ਾਹੀ ਬਣਾ ਲੈ, ਤੁਹਾਡੇ ਪੂਰੇ ਪੰਨੇ ਇਤਿਹਾਸ ਨਾਲ ਲਿਖੇ ਜਾਣਗੇ ਪਰ ਖੂਨ ਫਿਰ ਵੀ ਬਚ ਜਾਏਗਾ। ਪ੍ਰੋਫੈਸਰ ਪੂਰਨ ਸਿੰਘ ਨੇ ਇੱਕ ਬੜੀ ਸੋਹਣੀ ਗੱਲ ਕਹੀ ਸੀ, ਉਹ ਕਹਿੰਦਾ ਹਰਿਮੰਦਰ ਸਾਹਿਬ ਜਾਣ ਵਾਲਿਆ ਕਾਲੀ ਕਾਲੀ ਪਰਿਕਰਮਾ ਤੇ ਤੁਰੀ ਨਾ, ਛੇਤੀ ਛੇਤੀ ਮਾਰਬਲ ਤੇ ਤੁਰ ਕੇ ਪੈਰਾਂ ਨਾਲ ਪਰਿਕਰਮਾ ਨਾ ਕਰੀ। ਪੁੱਛਿਆ ਕਿਉਂ? ਕਹਿਣ ਲੱਗੇ ਜਿਸ ਤੂੰ ਪੱਥਰ ਤੇ ਪੈਰ ਰੱਖਣੇ, ਇਸ ਪੱਥਰ ਥੱਲੇ ਰੋੜੀ ਤੇ ਬਜਰੀ ਨਹੀਂ, ਇਸ ਇੱਕ ਮਾਰਬਲ ਥੱਲੇ ਤੇਰੇ ਸੈਂਕੜੇ ਬਜ਼ੁਰਗਾਂ ਦੇ ਸਿਰ ਲੱਗੇ ਹੋਏ ਨੇ। ਇਹ ਸਿਰਾਂ ਤੇ ਖਲੋਤੀ 84 ਦਾ ਕਾਂਡ ਵਾਪਰਿਆ, ਤੇ ਜਿੱਦਣ ਹਰਿਮੰਦਰ ਸਾਹਿਬ ਦੀ ਮਰਿਆਦਾ ਬਹਾਲ ਹੋਈ ਹੈ ਧਿਆਨ ਦੇਣਾ, ਗੁਰੂ ਗ੍ਰੰਥ ਸਾਹਿਬ ਬੋਲੇ ਨੇ, ਸਿੱਖਾਂ ਦੇ ਹਿਰਦੇ ਬਲੂੰਦਰੇ ਨੇ, ਅਰਦਾਸ ਹੁੰਦੀ ਪਈ ਦਾਤਾ ਤੇਰੇ ਦਰ ਤੇ ਜ਼ਾਲਮ ਨੇ ਹੱਲਾ ਕਰਕੇ, ਜਿੱਥੋਂ ਇੱਕ ਸਚਾਈ ਤੇ ਸਾਂਝੀ ਵਾਲਤਾ ਦਾ ਉਪਦੇਸ਼ ਨਿਕਲਦਾ ਉਸ ਦਰ ਨੂੰ ਤੋਪਾਂ ਨਾਲ ਢਾ ਦਿੱਤਾ। ਹੁਕਮਨਾਮਾ ਬਖਸ਼, ਕੋਈ ਇਹਨੂੰ ਪੁੱਛਣ ਵਾਲਾ ਹੋਵੇਗਾ? ਤੇ ਅੱਗੋ ਹੁਕਮਨਾਮਾ ਆਇਆ, ਗੁਰੂ ਕੇ ਸਿੱਖੋ ਘਬਰਾਓ ਨਾ, ਕਿਸ ਹੋ ਜਾਚੀ ਕਿਸ ਅਰਾਧੀ, ਜਾਂ ਸਭ ਕੋ ਕੀਤਾ ਹੋਸੀ, ਇਹ ਕਾਹਦਾ ਮਾਣ ਕਰਦਾ, ਜੋ ਜੋ ਦਿਸ ਹੈ ਵੱਡਾ ਵਡੇਰਾ, ਸੋ ਸੋ ਖਾਕੂ ਰੁਲਸੀ। एक दिन खाक विच रुलना पेगा ते जिदन 31 अक्तूबर नू भाणे वापरे ओदन गुरु ग्रंथ साहिब बोल के कहिंदे सन भगतां दी सदा तू रखदा हर जियो। 31 अक्तूबर दा हुक्मनामा सी जे किते दरबार साहिब विचो जाके पुराने कागजात देखिए ते बोलदे पए ने 31 अक्तूबर नू जिदन भाणा वापरिया है ओदन हुक्मनामा सी भगतां दी सदा तू रखदा हर जियो तुर तू रखदा आया प्रहलाद जन तुद ला राख लिए हर जियो हर नाक्ष मार पचाया गुरमुखा नू प्रतीत है हर जियो मनमुख भरम पुलाया। गुरु ग्रंथ साहिब बोलते ने पर हां एक भरोसा ए देते हो जाए मैं एक मिनट बेनती करके समाप्ति करनी है कि धन गुरु ग्रंथ साहिब जी दे प्रकाश दिहाड़े दा ताई लाभ है। बंदियां विच खलो के कहिंदा जिन्ना मेरा व्यापार मेरे जहाज चलदे ने मेरे वर्गा कोई नहीं, कोई खलो के कहिंदा जिन्ना मैं विद्वान आ मेरे जिन्नी विद्या किसे नू नहीं आउंदी, कोई कहिंदा मेरी ता सरकारे दरबारे बड़ी चलदी मेनू अपने सरकारे दरबारे जेड़े लोक ने उन्हां ते भरोसा है, ते किसे नू ए भरोसा है मेरे चेले बड़े ने ते पुछिया गुरु के सिख नू कादा भरोसा है। उन्हां ने वचन कीता काहू को भरोसो है जमीन को जमाने बीच, काहू को भरोसो जोर चाकरी जहाज पै, काहू को भरोसो भारी शाह पातशाह मीत, काहू को भरोसो है कुटुंबी करे काज पै, काहू को भरोसो देव बानी अर पारसी पै, काहू को भरोसो संत गिरी की मजाज पै। कह लगे चेते रखी काहू को भरोसो चार चाकरी चलाकी चोक, कह लगे किसे नू किसे ते भरोसा है मोको है भरोसो श्री गुरु ग्रंथ महाराज पे, मेनू केवल एदे ते भरोसा है ते आओ एदे ते यकीन करके दुरिये। सतगुरु बोलदे ने सुनदे ते देखदे ने पर ओ जेड़े सिदक ते शरदा नल नेड़े जुड़नगे। इनियां बेनतियां प्रवान करिया जे फिर किते समा मिलिया फिर गुरु ग्रंथ साहिब दी विचार करांगे। इनियां बेनतियां प्रवान करनियां बेअंत भुलां होईयां ने, कृपा करके तुसी साध संगत बख्शन जोगो जो कहने आ ओ कमा भी लईए। वाहेगुरु जी का खालसा वाहेगुरु।
मेरे सतगुरा साबिद तुम हर जान हो आपे, हम रुलते फिरते कोई बात ना पूछता, गुर सतगुर संग कीरे हम थापे, तन तन गुरु नानक जन केरा, जित मिले चूके सब सोग संतापे, तन तन गुरु नानक जन केरा, जित मिले चूके सब सोग संतापे। परम सम्मान योग चवर तख्त दे मालक परमेश्वर दा खिरदा स्वरूप सतगुरु गुरु ग्रंथ साहिब महाराज जी दी पावन पवित्र हजूरी अंदर सुभाए मान होए बैठे गुरु सवारे सतसंगी जनो वडपागी हो, इलाही गुरबाणी दे कीर्तन नाम सतगुरु नानक देव बाबा जी महाराज उन्हां दी बख्शिश कृपालता लै रहे सी। आओ जितने को सूज धन गुरु ग्रंथ साहिब जी मेहर करके बख्शनगे, गुरु बाबा जी दे पवित्र जीवन और गुरबाणी दी विचार आरंभ करिए। विचार आरंभन तो पहला कृपा करके एकाग्रता बख्शो, बच्चियां नूं भी चुप करा के कृपा करके एकाग्रता दा दान बख्शिया जे। गुरु बख्शी फतेह प्रवान करो जी। वाहिगुरु जी का खालसा, वाहिगुरु जी की फतेह। आप जी ने शब्द सरवण कीता है, बाबा मन मतवारो नाम रस पीवै, सहज रंग रच रहया, अहनस बनी प्रेम लिव लागी, शब्द अनाहद गया। ए शब्द दी रहाओ दी तुक सी। पहलियां पंक्तियां सन, गुड़ कर ज्ञान ध्यान कर धावै, कर करनी कस पाइय, पाठी भवन प्रेम का पोचा, एक रस अमेय चुआइय। ते इस शब्द दे अखीर दी तुक सी कि गुरु नानक साहब एक जोगी नूं संबोधन कर रहे हैं। कौ नानक सुन भर थर जोगी, इहदा मतलब है शब्द किसे जोगी नूं संबोधन करके उच्चारण कीता, पर चेते रखना यह शब्द केवल उस समय तक उस जोगी दे जीवन तक सीमित नहीं सी। ए शब्द अज भी गुरु के सिखा नूं एक चेतावनी देंदा है ते नाम रस नाल जुड़न की प्रेरणा दे रहा है। शब्द असा सुनिया, बाबा नानक जी नूं जोगी मिलिया है, इन्हें गल कीती है लिव दी, गल कीती है अनहद शब्द दी, ते जोगियां दे मत मुताबक उन्होंने प्याला भर के नशे का पेश किया, शराब का पेश किया है। ते बाबा जी पुछदे ने एह की, कहन लगे एक वारी पी लिए ते परत के दिन चढ़े तक एदा नशा उतरदा नहीं, ते इन्नी टेक के समाधि लाई दिए कि शरीर नूं थकावट भी महसूस नहीं हुंदी। ते बाबा जी कहन लगे भलियो ए त्यार किवें कीता जी, ध्यान देना। कहन लगे भांडे विच पानी पाया सी, पानी पा के विच गुड़ पाया, गुड़ दे विच किकर दे सक पाए ने, अमरवे दे फुल पाए ने, पहला एक कच्चा रस तैयार होया, परत के अग दी भट्ठी ते भांडे नूं रखिया, ते एदे चोगिरदे आपा भांडे उपर होर बथन फिट कीता, ओदे विच नाली लाई, ते भांडे उपर जेड़ा बथन फिट कीता होर भांडा फिट कीता, ते ओदे चार चुफेरे असी मिट्टी दा पोचा फेरिया है, ते थल्लो अग बाली, ते जेड़ा एदा अरक निकले है इनू असी रस कहने, एक वारी पी लिए ते रात भर एदा नशा उतरदा नहीं। इशारा सी शराब वाल। बाबा जी कहन लगे शराब दा नशा नहीं, ओ रस की होए जेड़ा शाम नूं पीता होवे ते सवेरे उतर जाए। ते कहन लगे मैं उस नाम रस दे प्याले नूं पी चुका हां, ते एहो जिहा आनंद अंदर बन गया है कि चेते रखो ओदा नशा, ओदा सरूर, ओदा रस कदी भी उतरदा नहीं। ते जोगियां ने पुछया ए रस किवें तैयार हुंदा है, ते बाबा जी कहन लगे जोगियो गुड़ कर ज्ञान, परमेश्वर दे बख्शे हुए ज्ञान नूं गुड़ बनाया, ध्यान कर पावै ओदे नाम विच ध्यान जोड़ना, मैं इनू अमरवे दे फुल बनाया, कर करनी कस पाइया, ते उच्चे आचरण नूं किकर दे सत बना दिता है, पाठी भवन आ शरीर नूं पट्ठी बना दिता, इस मोह भी मोह नूं मैं साड़न तुरिया वा, पाठी भवन तुसी मिट्टी दा पोचा देंदे हो, प्रेम का पोचा, ते एदे विच्चों शराब नहीं एक रस अमेओ चुआईया है, एदे विच्चों अमृत दियां बूंदा डिगदियां, एक रस अमेओ चुआईया है। कह लगे फिर बाबा हे जोगी मन मत वारो, मन मस्त हो गया, नाम रस पीवे, सहज रंग रच रहा, ਐਨਸ ਬਣੀ ਪ੍ਰੇਮ ਨਿਵ ਲਾਗੀ ਸ਼ਬਦ ਅਨਾਹਤ ਗਿਆ। ਐਨਸ ਦਾ ਅਰਥ ਹੁੰਦਾ ਦਿਨ ਤੇ ਰਾਤ ਇਹੋ ਜਿਹਾ ਸਰੂਰ ਉਹ ਵਿਚਾਰ ਰਿਹਾ ਕਿ ਮੇਰੇ ਆਪਣੇ ਅੰਦਰ ਹੀ ਉਹ ਸ਼ਬਦ ਸੁਣਾਈ ਦੇ ਰਿਹਾ। ਇਹ ਸ਼ਬਦ ਆਪ ਜੀ ਨੇ ਸਰਵਣ ਕੀਤਾ ਤੇ ਜੇ ਆਪਾਂ ਕਹਿ ਦਈਏ ਵੀ ਇਹ ਕੱਲੇ ਜੋਗੀ ਵਾਸਤੇ ਸੀ ਤੇ ਧਿਆਨ ਰੱਖਿਓ ਗੁਰੂ ਕੇ ਸਿੱਖੋ। ਬਾਬਾ ਨਾਨਕ ਜੀ ਨੇ ਇਸ ਸ਼ਬਦ ਵਿਚ ਕੱਲੇ ਜੋਗੀ ਨੂੰ ਨਹੀਂ ਹਰ ਪ੍ਰਾਣੀ ਮਾਤਰ ਨੂੰ ਕਿਹਾ ਜਿਸ ਨਸ਼ੇ ਪਿੱਛੇ ਤੂੰ ਜੀਵਨ ਬਰਬਾਦ ਕਰ ਰਿਹਾ ਇਸ ਨਸ਼ੇ ਨੇ ਨਾ ਲੋਕ ਸਵਾਰ ਨਹੀਂ ਨਾ ਪਰਲੋਕ ਸਵਾਰ ਨਹੀਂ। ਤੇ ਕਈ ਵਾਰੀ ਕੋਈ ਸੱਜਣ ਕਹਿੰਦੇ ਨੇ ਕਿ ਗੁਰੂ ਗ੍ਰੰਥ ਸਾਹਿਬ ਵਿਚ ਸ਼ਰਾਬ ਦੇ ਮੁਤਲਕ ਕੁਝ ਬਚਨ ਕੀਤੇ ਨੇ। ਹਾਂ ਬਾਬਾ ਅਮਰਦਾਸ ਜੀ ਇੱਕ ਬਚਨ ਕਰਦੇ ਨੇ ਕਹਿੰਦੇ ਨੇ ਮਾਨਸ ਭਰਿਆ ਆਣਿਆ ਮਾਨਸ ਭਰਿਆ ਆਏ ਜਿਤ ਪੀਤਾ ਮਤ ਦੂਰ ਹੋਏ ਬਰਨ ਪਵਾ ਵਿਚ ਆਏ ਆਪਣਾ ਪਰਾਇਆ ਨਾ ਪਛਾਣੀ ਖਸਮੋ ਧੱਕੇ ਖਾਏ। ਜਿਹਦੇ ਪੀਣ ਨਾਲ ਆਪਣੇ ਪਰਾਏ ਦੀ ਪਛਾਣ ਨਹੀਂ ਉਹਨੇ ਦੇ ਬੰਦੇ ਨੂੰ ਤਾਂ ਰੱਬ ਦੀ ਦਰਗਾਹ ਵਿਚੋਂ ਵੀ ਧੱਕੇ ਪੈਂਦੇ। ਹੁਣ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਹੁੰਦਾ ਨਾਗਰ ਜਨਾ ਮੇਰੀ ਜਾਤ ਵਿਖਿਆਤ ਚਮਾਰੰ। ਉਸ ਸ਼ਬਦ ਵਿਚ ਇੱਕ ਤੋਕੇ ਕਹਿੰਦੇ ਨੇ ਦੁਨੀਆਂ ਨੇ ਸਭ ਤੋਂ ਪਵਿੱਤਰ ਗੰਗਾ ਨਦੀ ਨੂੰ ਮੰਨਿਆ ਹਿੰਦੁਸਤਾਨ ਦੇ ਲੋਕਾਂ ਨੂੰ, ਪਰ ਭਗਤ ਰਵਿਦਾਸ ਕਹਿਣ ਲੱਗੇ ਜੇਕਰ ਗੰਗਾ ਦੀਆਂ ਲਹਿਰਾਂ ਦੇ ਪਾਣੀ ਦੀ ਵੀ ਸ਼ਰਾਬ ਕੋਈ ਕੱਢ ਲੈ ਤੇ ਰੱਬ ਦੀ ਬੰਦਗੀ ਕਰਨ ਵਾਲਾ ਕਦੀ ਉਹਦੇ ਵੱਲ ਝਾਕਦਾ ਵੀ। ਉਹਨਾਂ ਦਾ ਬਚਨ ਹੈ ਸੁਰਸਰੀ ਸਲਕ੍ਰਿਤ ਬਾਰਨੀ ਰੇ ਕਿ ਜੇਕਰ ਸੁਰਸਰੀ ਦਾ ਅਰਥ ਹੈ ਤੂੰ ਗੰਗਾ ਦੀਆਂ ਲਹਿਰਾਂ ਦੀ ਸ਼ਰਾਬ ਬਣਾ ਲੈ, ਸਲਲ ਦਾ ਅਰਥ ਹੈ ਲਹਿਰਾਂ, ਸੁਰਸਰੀ ਸਲਕ੍ਰਿਤ ਬਾਰਨੀ ਰੇ। ਪਰ ਨਾਲ ਕਹਿ ਦਿੱਤਾ ਸੰਤ ਜਨ ਕਰਕ ਨਹੀਂ ਪਾਣਗੇ। ਸਤਿਗੁਰੂ ਗੁਰੂ ਸਾਹਿਬ ਜੀ ਨੇ ਉਹ ਰਸ ਦਿੱਤਾ ਜਿਹੜਾ ਰਸ ਨਾਮ ਦਾ ਕਦੀ ਉਤਰਨਾ ਨਹੀਂ। ਖੈਰ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਵਿੱਤਰ ਇਤਿਹਾਸ ਆਪਾਂ ਕੱਲ ਵਿਚਾਰ ਕੀਤੀ ਸੀ। ਗੁਰੂ ਨਾਨਕ ਬਾਬਾ ਜੀ ਨੇ ਸੱਜਣ ਠੱਗ ਤੋਂ ਸੱਜਣ ਭਾਈ ਬਣਾ ਦਿੱਤਾ ਹੈ। ਅੱਗੇ ਲੋਕਾਂ ਨੂੰ ਠੱਗਦਾ ਸੀ, ਅੱਜ ਇਹੋ ਜਿਹਾ ਸੱਜਣ ਬਣਾ ਦਿੱਤਾ, ਨਾਮ ਦਾ ਵਪਾਰੀ ਬਣ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਸੱਜਣ ਤੋਂ ਬਾਅਦ ਹਰ ਦੁਆਰ ਦੀ ਧਰਤੀ ਤੇ ਪਹੁੰਚੇ। ਇੱਥੇ ਮੇਰੇ ਦਾਤਾ ਜੀ ਨੇ ਕੁਝ ਇਹੋ ਜਿਹਾ ਕੌਤਕ ਵਰਤਾਏ ਜਿਹੜੀ ਕਈ ਮੁਦਤਾਂ ਤੋਂ ਉਹਨਾਂ ਦੀ ਮਨੌਤ ਸੀ, ਇੱਕ ਪਰੰਪਰਾ ਬਣੀ ਹੁੰਦੀ ਸੀ ਤੇ ਪਾਂਡੇ ਨੇ ਮਰਿਆਦਾ ਬਣਾਈ ਸੀ ਤੇ ਗੁਰੂ ਨਾਨਕ ਦੇ ਉਸ ਦਲੀਲ ਤੇ ਨਾਮ ਦੀ ਬਰਕਤ ਸਾਹਮਣੇ ਕੋਈ ਖਲੋ ਨਾ ਸਕਿਆ। ਹਰਿਦੁਆਰ ਪਹੁੰਚੇ ਨੇ, ਅਜੇ ਸੂਰਜ ਦੀ ਟਿੱਕੀ ਨਿਕਲ ਰਹੀ ਹੈ ਤੇ ਲੋਕ ਗੰਗਾ ਵਿਚ ਇਸ਼ਨਾਨ ਪੈ ਕਰਦੇ ਨੇ। ਉਹ ਲੋਕ ਤਨ ਨੂੰ ਤਾਂ ਧੋ ਰਹੇ ਨੇ ਪਰ ਮਨ ਉਹਨਾਂ ਦਾ ਦਸੀ ਪਾਸੀ ਧਾਮਦਾ ਪਿਆ। ਤਨ ਧੁੱਪਦਾ ਪਿਆ ਪਰ ਮਨ ਧਾਮਦਾ ਹੈ, ਮਨ ਧੁੱਪਦਾ ਨੀ, ਮੈਂ ਬੇਨਤੀ ਕੀਤੀ ਧਾਮਦਾ ਦਰ ਤੇ ਦੌੜਦਾ ਪਿਆ। ਪਿੰਡੇ ਤੇ ਪਾਣੀ ਪੈ ਰਿਹਾ ਪਰ ਮਨ ਉੱਤੇ ਉਸ ਪਾਣੀ ਦਾ ਅਸਰ ਨਹੀਂ ਤੇ ਕੁਝ ਕੁ ਨੇ ਪਾਣੀ ਦੀਆਂ ਬੁੱਕਾਂ ਭਰੀਆਂ ਨੇ ਤੇ ਸੂਰਜ ਵੱਲ ਪਾਣੀ ਪੈ ਸਕਦੇ ਨੇ। ਤੇ ਬਾਬਾ ਨਾਨਕ ਜੀ ਕਹਿੰਦੇ ਨੇ ਮਰਦਾਨਿਆ ਤੂੰ ਖਲੋ ਕਿਨਾਰੇ ਤੇ, ਆ ਦੇਖ ਪਾਣੀ ਪੈ ਸਿੰਜਦੇ ਨੇ ਚੜ੍ਹਦੇ ਨੂੰ, ਆਪਾਂ ਵੀ ਆਪਣੇ ਘਰ ਦਾ ਕੋਈ ਸੋਚੀਏ। ਬਾਬਾ ਨਾਨਕ ਜੀ ਪਾਣੀ ਵਿਚ ਪ੍ਰਵੇਸ਼ ਕੀਤਾ ਤੇ ਲਹਿੰਦੇ ਨੂੰ ਪਾਣੀ ਝਟਣਾ ਸ਼ੁਰੂ ਕਰ ਦਿੱਤਾ, ਪਾਣੀ ਸਿੰਜਣ ਲੱਗੇ। ਤੇ ਜਦੋਂ ਬਾਬਾ ਨਾਨਕ ਜੀ ਇਕੱਲੇ ਲਹਿੰਦੇ ਨੂੰ ਪਾਣੀ ਸਿੰਜਦੇ ਪਏ ਨੇ, ਹੁਣ ਇੰਨੀ ਭੀੜ ਸੀ, ਕਹਿਣ ਲੱਗੇ ਦੇਖੋ ਆਹ ਬੰਦਾ ਕੌਣ ਏ, ਇਹ ਹਿੰਦੂ ਵੇ, ਤੇ ਜੇ ਹਿੰਦੂ ਵੇ ਤੇ ਚੜ੍ਹਦੇ ਨੂੰ ਪਾਣੀ ਛੱਡ ਕੇ ਲਹਿੰਦੇ ਨੂੰ ਪਾਣੀ ਦੇ ਰਿਹਾ ਹੈ। ਤੇ ਪੰਡੇ ਕੋਲ ਆਏ, ਕਹਿਣ ਲੱਗੇ ਭਲਿਆ ਤੂੰ ਪਹਿਲੀ ਵਾਰੀ ਇੱਥੇ ਆਏ। ਕਹਿਣ ਲੱਗੇ ਹਾਂ। ਫਿਰ ਕਹਿੰਦੇ ਤੈਨੂੰ ਪਤਾ ਨੀ ਪਾਣੀ ਚੜ੍ਹਦੇ ਨੂੰ ਦਈਦਾ ਲਹਿੰਦੇ ਨੂੰ ਨਹੀਂ। ਸਤਿਗੁਰੂ ਬਾਬਾ ਜੀ ਕਹਿੰਦੇ ਨੇ ਚੜ੍ਹਦੇ ਨੂੰ ਕਿਉਂ? ਕਹਿਣ ਲੱਗੇ ਕੁਝ ਤਾਂ ਸੂਰਜ ਨੂੰ ਪਾਣੀ ਦਿੰਦੇ ਨੇ, ਕੁਝ ਆਪਣੇ ਮਰ ਚੁੱਕੇ ਪਿੱਤਰਾਂ ਨੂੰ ਪਾਣੀ ਪੈ ਦਿੰਦੇ ਨੇ। ਬਾਬਾ ਜੀ ਕਹਿਣ ਲੱਗੇ ਪਿੱਤਰ ਕਿੰਨੇ ਕੁ ਦੂਰ ਨੇ? ਉਹਨਾਂ ਨੇ ਕਰੋੜਾਂ ਕੋਹ ਦੀ ਗਿਣਤੀ ਕੀਤੀ ਤੇ ਬਾਬਾ ਨਾਨਕ ਜੀ ਫਿਰ ਪਾਣੀ ਝੱਟਣ ਲੱਗ ਪਏ। ਤੇ ਉਹਨਾਂ ਕਿਹਾ ਹੇ ਬਾਬਾ ਅਸੀਂ ਤੇਰੇ ਸਵਾਲ ਦਾ ਉੱਤਰ ਦੇ ਦਿੱਤਾ, ਤੁਸੀਂ ਪੁੱਛਿਆ ਅਸੀਂ ਪਾਣੀ ਕਿਨੂੰ ਦੇਨੇ ਆ, ਅਸੀਂ ਸੂਰਜ ਤੇ ਪਿੱਤਰਾਂ ਨੂੰ ਪਾਣੀ ਦੇ ਰਹੇ ਹਾਂ ਤੇ ਤੁਸੀਂ ਪਾਣੀ ਕਿੱਧਰ ਦੇ ਰਹੇ ਹੋ। ਬਾਬਾ ਨਾਨਕ ਜੀ ਕਹਿਣ ਲੱਗੇ ਮੇਰੀ ਧਰਤੀ ਏ ਲਹਿੰਦੇ ਨੂੰ, ਜ਼ਮੀਨ ਵਿਚ ਫਸਲ ਬੀਜੀਏ। ਤੇ ਕਈ ਵਾਰੀ ਸਾਡੇ ਵੀਰ ਕਹਿੰਦੇ ਨੇ ਬਾਬਾ ਜੀ ਨੇ ਕਿਹਾ ਮੇਰੀ ਕਰਤਾਰਪੁਰ ਜਿਹੜੀ ਖੇਤੀ ਸੁੱਕਦੀ ਪਈ ਏ। ਨਹੀਂ ਪਿਆਰੋ, ਅਜੇ ਕਰਤਾਰਪੁਰ ਸ਼ਹਿਰ ਵੱਧਾ ਵੀ ਨਹੀਂ ਸੀ, ਕਰਤਾਰਪੁਰ ਤੇ ਸਭ ਤੋਂ ਅਖੀਰ ਵਿਚ ਵੱਜਿਆ। ਕਹਿਣ ਲੱਗੇ ਲਹਿੰਦੇ ਨੂੰ ਮੇਰੀ ਧਰਤੀ ਵਿਚ ਬੀਜ ਪਿਆ, ਫਸਲ ਸੁੱਕ ਰਹੀ ਏ, ਮੈਂ ਚਾਹਨਾ ਵਾ ਪਾਣੀ ਚੜ ਚੜ ਕੇ ਉਸ ਫਸਲ ਨੂੰ ਭਰਪੂਰ ਕਰ ਦਿਆਂ। ਸਾਰੇ ਹੱਸ ਕੇ ਕਹਿਣ ਲੱਗੇ ਦੇਖੋ ਇੰਨੀ ਅਕਲ ਨਹੀਂ, ਆ ਗੰਗਾ ਵਿਚੋਂ ਪਾਣੀ ਨਿਕਲ ਕੇ ਤੇਰੇ ਪੈਰਾਂ ਵਿਚ ਫਿਰ ਪਰਤ ਕੇ ਰੁੜ ਕੇ ਵਾਪਸ ਆਉਂਦਾ ਹੈ, ਇੰਨੇ ਕੋ ਦੂਰ ਪੰਜਾਬ ਦੀ ਧਰਤੀ ਤੇ ਪਾਣੀ ਪਹੁੰਚੇਗਾ, ਜਾਂ ਤੇਰੀ ਉਸ ਧਰਤੀ ਤੇ ਜਿੱਥੇ ਤੂੰ ਫਸਲ ਬੀਜੀ ਪਾਣੀ ਅੱਪੜ ਜਾਏਗਾ। ਬਾਬਾ ਜੀ ਕਹਿਣ ਲੱਗੇ ਪੰਡਾ ਜੀ ਮੈਂ ਤਾਂ ਅੱਜ ਪਾਣੀ ਛਿੰਜਣ ਆਇਆ, ਆ ਤੁਹਾਨੂੰ ਕਿੰਨਾ ਕੁ ਚਿਰ ਹੋ ਗਿਆ ਪਾਣੀ ਚੜ੍ਹਦੇ ਨੂੰ ਛਿੰਜਦੇ ਆ। ਕਹਿਣ ਲੱਗੇ ਤੇ ਤਾਂ ਹਰ ਸਾਲ ਹੀ ਲੋਕੀ ਛਿੰਜਦੇ ਨੇ, ਜਦੋਂ ਕੋਈ ਯਾਤਰੀ ਆਏ ਤੇ ਪਾਣੀ ਛਿੰਜਦਾ ਹੈ। ਸਾਹਿਬ ਕਹਿਣ ਲੱਗੇ ਪੰਡਿਤ ਜੀ ਜੇ ਤੁਹਾਡਾ ਛਿੰਜਿਆ ਹੋਇਆ ਪਾਣੀ ਕਰੋੜਾਂ ਕੋ ਦੂਰ ਪਿੱਤਰਾਂ ਤੱਕ ਤੇ ਸੂਰੀ ਤੱਕ ਪਹੁੰਚ ਸਕਦਾ ਹੈ, ਉਹ ਸਾਡੀ ਧਰਤੀ ਤੇ ਸੈਂਕੜੇ ਕੂਹਾਂ ਤੇ ਵੇ ਕਿ ਸਾਡਾ ਪਾਣੀ ਉਸ ਧਰਤੀ ਤੇ ਨਹੀਂ ਪਹੁੰਚੇਗਾ। ਜੇ ਤੇਰਾ ਸੈਂਕੜੇ ਕੂਹਾਂ ਦੂਰ, ਹਜ਼ਾਰ ਕਰੋੜਾਂ ਕੂਹਾਂ ਦੂਰ ਤੇ ਸਾਡਾ ਸੈਂਕੜੇ ਕੂਹਾਂ ਦੂਰ ਨਹੀਂ ਜਾਂਦਾ। ਲੋਕ ਹੈਰਾਨ ਹੋ ਗਏ, ਕਹਿਣ ਲੱਗੇ ਅੱਜ ਤਾਂ ਕਿਸੇ ਨੇ ਸੋਚਿਆ ਹੀ ਨਹੀਂ, ਬਾਕੀ ਜੇਕਰ ਪਾਣੀ ਪਿੱਤਰਾਂ ਤੱਕ ਪਹੁੰਚ ਜਾਂਦਾ ਹੈ ਤੇ ਇਹ ਪਾਣੀ ਇਸ ਧਰਤੀ ਤੇ ਨਹੀਂ ਪਹੁੰਚ ਸਕਦਾ। ਤੇ ਸਾਰੇ ਕੋਲ ਆ ਗਏ, ਕਹਿਣ ਲੱਗੇ ਬਾਬਾ ਗੱਲ ਤਾਂ ਤੇਰੀ ਬਿਲਕੁਲ ਦਰੁਸਤ ਹੈ, ਪਾਣੀ ਪਿੱਤਰਾਂ ਤੱਕ ਪਹੁੰਚਦਾ ਨਹੀਂ। ਤੇ ਚੇਤੇ ਰੱਖਿਓ ਪਿੱਤਰਾਂ ਦਾ ਅਸੀਂ ਅਰਥ ਕਰਨੇ ਆ ਜਿਹੜੇ ਮਰ ਚੁੱਕੇ ਪ੍ਰਾਣੀ ਨੇ, ਜਿਹੜੇ ਬਜ਼ੁਰਗ ਚੜ੍ਹਾਈ ਕਰ ਚੁੱਕੇ ਨੇ। ਪਰ ਅੱਜ ਬਾਬਾ ਜੀ ਨੇ ਇੱਕ ਕਿਵਾੜ ਖੋਲਿਆ ਉਹਨਾਂ ਲੋਕਾਂ ਦਾ ਜਿਹੜੇ ਜਿਉਂਦੇ ਜੀ ਤਾਂ ਬਾਪੂ ਦੇ ਮੂੰਹ ਵਿਚ ਘੁੱਟ ਪਾਣੀ ਦਾ ਨਹੀਂ ਪਾਇਆ, ਜਿਨ੍ਹਾਂ ਨੇ ਜਿਉਂਦੇ ਜੀ ਮਾਂ ਬਾਪ ਨੂੰ ਰੋਟੀ ਨਹੀਂ ਕਦੀ ਅਦਬ ਨਾਲ ਦਿੱਤੀ, ਤੇ ਮਰਨ ਤੋਂ ਬਾਅਦ ਗੰਗਾ ਵਿਚ ਖਲੋ ਕੇ ਚੜ੍ਹਦੇ ਨੂੰ ਪਾਣੀ ਸੱਟ ਕੇ ਕਹਿੰਦੇ ਨੇ ਪਿੱਤਰਾਂ ਨੂੰ ਪਾਣੀ ਦੇਨੇ ਆ। ਗੁਰੂ ਗ੍ਰੰਥ ਸਾਹਿਬ ਦੀ ਵਿਚਾਰਧਾਰਾ ਨੇ ਉਹਨਾਂ ਲੋਕਾਂ ਨੂੰ ਝੰਜੋੜਿਆ। ਪਹਿਲੀ ਗੱਲ, ਇੱਥੇ ਦੋ ਗੱਲਾਂ ਨੇ, ਇੱਕ ਤੀਰਥ ਤੇ ਨਹਾਉਣ ਵਾਲੇ ਤੇ ਦੂਜੇ ਪਿੱਤਰਾਂ ਨੂੰ ਪੂਜਣ ਵਾਲੇ। ਆਪਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਉਹਨਾਂ ਤੋਂ ਪੁੱਛੀਏ ਵੀ ਜਿਹੜੇ ਲੋਕ ਜਿਉਂਦੇ ਜੀ ਮਾਂ ਬਾਪ ਦਾ ਅਦਬ ਨਹੀਂ ਕਰਦੇ ਤੇ ਮਰਨ ਤੋਂ ਬਾਅਦ ਪਿੱਤਰਾਂ ਨੂੰ ਪਾਣੀ ਦਿੰਦੇ ਨੇ, ਭਾਈ ਗੁਰਦਾਸ ਜੀ ਤੁਹਾਡੇ ਕੋਲ ਗੁਰੂ ਨਾਨਕ ਜੀ ਦੇ ਘਰ ਦੀ ਵਿਚਾਰਧਾਰਾ, ਦੱਸੋ ਉਹਨਾਂ ਬਾਰੇ ਤੁਹਾਡਾ ਕੀ ਖਿਆਲ ਹੈ। ਭਾਈ ਗੁਰਦਾਸ ਜੀ ਦੀ ਵਾਰ ਨੰਬਰ 37 ਤੇ ਪੌੜੀ ਨੰਬਰ 12 ਤੇ 13 ਹੈ, ਧਿਆਨ ਰੱਖਣਾ। ਭਾਈ ਗੁਰਦਾਸ ਜੀ ਕਹਿੰਦੇ ਨੇ ਇਹ ਮਨੁੱਖ ਇਹ ਮਾਇਆ ਕਿੰਨੀ ਪ੍ਰਭਾਵਸ਼ਾਲੀ ਏ, ਜਿੱਦਣ ਤੇਰਾ ਜਨਮ ਹੋਇਆ ਰੱਬ ਦਾ ਭਾਣਾ ਉਦਨ ਵਾਪਰਿਆ। ਵੈਸੇ ਅਸੀਂ ਭਾਣਾ ਅੱਖਰ ਜਿਹੜਾ ਹੈ ਨਾ ਇਹਨੂੰ ਦੁਖਾਂਤ ਨਾਲ ਜੋੜ ਦਿੱਤਾ, ਧਿਆਨ ਦੇਣਾ। ਅਸੀਂ ਕਈ ਵਾਰੀ ਭਾਣੇ ਅੱਖਰ ਨੂੰ ਦੁਖਾਂਤ ਨਾਲ ਜੋੜਨੇ ਆ, ਕੋਈ ਕੰਮ ਵਿਗੜ ਜਾਏ, ਕੋਈ ਮਰ ਜਾਏ, ਕਿਸੇ ਨੂੰ ਸੱਟ ਲੱਗ ਜਾਏ, ਅਸੀਂ ਕਹਿੰਦੇ ਆ ਭਾਣਾ ਵਾਪਰਿਆ ਹੈ। ਮੌਤ ਹੋਵੇ ਤੇ ਕਹਿੰਦੇ ਆ ਭਾਣਾ ਵਾਪਰਿਆ ਹੈ, ਤੇ ਜਦੋਂ ਜਨਮ ਹੋਵੇ ਤੇ ਕੋਈ ਨਹੀਂ ਜੇ ਕਹਿੰਦਾ ਇਹਨਾਂ ਦੇ ਘਰ ਰੱਬ ਦਾ ਭਾਣਾ ਵਾਪਰਿਆ। ਅਸਲ ਵਿੱਚ ਜਿੱਦਣ ਬੱਚਾ ਜੰਮਦਾ ਉਦਣ ਵੀ ਭਾਣਾ ਹੀ ਵਾਪਰਦਾ। ਆ ਇੱਕ ਸ਼ਬਦ ਹੁੰਦਾ ਆਨੰਦ ਸਾਹਿਬ ਵਿੱਚ, ਜਾਂ ਤਿਸ ਭਾਣਾ ਤਾਂ ਜੰਮਿਆ ਪਰਿਵਾਰ ਭਲਾ ਪਾਇਆ। ਕਹਿੰਦੇ ਨੇ ਜਾਂ ਤਿਸ ਭਾਣਾ ਤਾਂ ਜੰਮਿਆ, ਜਿੱਦਣ ਤੈਨੂੰ ਰੱਬ ਜੀ ਪਾਇਆ ਉਦਣ ਜੀਵ ਦਾ ਜਨਮ ਹੋਇਆ। ਧਿਆਨ ਰੱਖਣਾ, ਕੁਝ ਅੱਖਰ ਐਸੇ ਨੇ ਜਿਵੇਂ ਹੁਣ ਇੱਕ ਅੱਖਰ ਹੈ ਜਲੂਸ, ਅਸੀਂ ਭਾਵੇਂ ਨਗਰ ਕੀਰਤਨ ਕਹਿੰਦੇ ਹਾਂ, ਜਲੂਸ ਅੱਖਰ ਮਾੜਾ ਨਹੀਂ, ਬਾਦਸ਼ਾਹ ਦਾ ਪੂਰਾ ਸ਼ਾਨੋ ਸ਼ੌਕਤ ਨਾਲ ਬਾਹਰ ਨਿਕਲਣਾ, ਇਹਨੂੰ ਜਲੋ ਤੋਂ ਜਲੂਸ ਬਣਿਆ। ਪਰ ਅੱਜ ਅਸੀਂ ਅੱਖਰ ਵਰਤ ਦਿੱਤਾ, ਜਿਸ ਬੰਦੇ ਦੀ ਬਦਨਾਮੀ ਹੋਵੇ ਕਹਿੰਦੇ ਕੱਢ ਦਿੱਤਾ ਇਹਦਾ ਜਲੂਸ। ਇੱਕ ਅੱਖਰ ਹੈ ਬਕਣਾ, ਆਮ ਤੌਰ ਤੇ ਅਸੀਂ ਬਕਣਾ ਅੱਖਰ ਬਕਵਾਸ ਨੂੰ ਕਹਿੰਦੇ ਹਾਂ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਬਕਣਾ ਅੱਖਰ ਵੀ ਮਾੜਾ ਨਹੀਂ। ਕੋਈ ਜਨ ਹਰਸ਼ੋ ਦੇਵਾ ਜੋੜ ਚਰਨ ਗਹੂੰ, ਅਗਲਾ ਅੱਖਰ ਬਕੋ ਸੁਭ ਰਸਨਾ, ਕਹਿੰਦੇ ਨੇ ਮੈਂ ਆਪਣੀ ਜ਼ੁਬਾਨ ਤੋਂ ਬੋਲਾਂ ਕੀ ਬੋਲਾਂ, ਜਿਹਨੇ ਮੈਨੂੰ ਰੱਬ ਨਾਲ ਜੋੜਿਆ ਮੈਂ ਉਹਦੇ ਚਰਨ ਘੁੱਟ ਕੇ ਪਕੜਾਂ। ਚਰਨ ਗਹੂ ਬਕੂ ਸੁਭ ਰਸਨਾ ਦੀਜੇ ਪ੍ਰਾਣ ਅਪੋਰ ਅਪੋਰ ਦਰ ਤੇ ਭੇਟਾ, ਮੈਂ ਆਪਣੇ ਪ੍ਰਾਣ ਵੀ ਉਹਦੇ ਚਰਨਾਂ ਵਿੱਚ ਭੇਟ ਕਰਦੇ। ਖੈਰ ਜਿਹੜੀ ਮੈਂ ਬੇਨਤੀ ਕਰ ਰਿਹਾ, ਭਾਈ ਗੁਰਦਾਸ ਕਹਿੰਦੇ ਨੇ ਜਿੱਦਣ ਜੰਮਿਆ ਸੋ ਉਦਣ ਮਾਇਆ ਨੇ ਪ੍ਰਭਾਵ ਪਾਇਆ, ਵਿੱਚੋਂ ਗਰਦਾ ਨਿਕਲ ਆਇਆ ਖਸਮ ਵਿਸਾਰ ਦੁਨੀ ਚਿਤ ਲਾਇਆ। ਜਿੱਦਣ ਜਨਮ ਹੋਇਆ ਭਲਿਆ ਕੋਈ ਕਰੋੜਾਂ ਵਿੱਚੋਂ ਵਿਰਲੇ ਜਿਹਦੀ ਲਿਵ ਜੁੜਦੀ ਆ, ਨਹੀਂ ਤਾਂ ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਤੇ ਭਾਈ ਗੁਰਦਾਸ ਜੀ ਨੇ ਬੜੇ ਕਮਾਲ ਦੇ ਬਚਨ ਕਹਿ, ਕਹਿੰਦੇ ਨੇ ਜਿੱਦਣ ਜੰਮਿਆ ਸੈ ਉਦਣ ਸਾਈ ਵਿਸਰਿਆ, ਪਰ ਜਿੱਦਣ ਵਿਆਹ ਹੋਇਆ ਉਦਣ ਮਾਂ ਪਿਓ ਨੂੰ ਵਿਸਾਰ ਦਿੱਤਾ ਹੀ। ਪਰ ਸਾਰਿਆਂ ਤੇ ਗੱਲ ਨਹੀਂ ਟੁੱਕਦੀ, ਜਿਹੜੇ ਕੇਵਲ ਮਾਂ ਬਾਪ ਦੀ ਸਾਰਾ ਜੀਵਨ ਤਾਂ ਬੇਇੱਜ਼ਤੀ ਕਰਦੇ ਰਹੇ ਤੇ ਮਰਨ ਤੋਂ ਬਾਅਦ ਪਾਣੀ ਲੈ ਕੇ ਤੇ ਰੋਟੀਆਂ ਲੈ ਭਾਈਆਂ ਤੇ ਪੰਡਤਾਂ ਦੇ ਪਿੱਛੇ ਤੁਰਦੇ ਰਹੇ, ਉਹਨਾਂ ਨੂੰ ਭਾਈ ਗੁਰਦਾਸ ਕਹਿੰਦੇ ਪਏ। ਕਹਿੰਦੇ ਨੇ ਕਾਮਣ ਕਾਮਣ ਯਾਰੀਏ ਕੀਤੋ ਕਾਮਣ ਕੰਤ ਪਿਆਰੇ, ਨੀ ਤੂਣੇ ਹਾਰੀਏ ਇਸਤਰੀਏ, ਤੂੰ ਕਾਮਨ ਨੇ ਇਸਤਰੀ ਨੇ ਪਤੀ ਤੇ ਟੂਣਾ ਕਿਹੋ ਜਿਹਾ ਕਰ ਦਿੱਤਾ। ਜੰਮੇ ਸਾਈ ਵਿਸਰਿਆ, ਜਿੱਦਣ ਜਨਮ ਹੋਇਆ ਸੀ ਉਦਣ ਰੱਬ ਨੂੰ ਭੁਲਾ ਦਿੱਤਾ, ਵਿਵਾਹਿਆ ਮਾਂ ਪਿਓ ਸਾਰੇ, ਜਿੱਦਣ ਸ਼ਾਦੀ ਹੋਈ ਵਿਆਹ ਹੋਇਆ ਉਦਣ ਮਾਂ ਪਿਓ ਭੁਲਾ ਦਿੱਤੇ। ਭਾਈ ਸਾਹਿਬ ਨੂੰ ਪੁੱਛਿਆ ਵੀ ਇਹ ਕਿਉਂ, ਕਹਿਣ ਲੱਗੇ ਸੁੱਖਾਂ ਸੁੱਖ ਵਿਆਹਿਆ, ਜਦੋਂ ਤੇਰਾ ਜਨਮ ਹੋਇਆ ਮਾਂ ਨੇ ਹਰ ਸਾਲ ਤੇਰੀਆਂ ਸੁੱਖਾਂ ਸੁੱਖਣੀਆਂ। ਮੈਂ ਉਦਣ ਅਰਜ ਕੀਤੀ ਸੀ ਸੁੱਖ ਦਾ ਸੰਬੰਧ ਗੁਰਮਤ ਨਾਲ ਲਈ, ਪਰ ਇੱਥੇ ਭਾਈ ਗੁਰਦਾਸ ਸਮੁੱਚੀ ਪੈ ਗੱਲ ਕਰਦੇ ਨੇ ਸਾਰੀ ਮਨੁੱਖਤਾ ਦੀ। ਕਹਿਣ ਲੱਗੇ ਸੁੱਖਾਂ ਸੁੱਖ ਵਿਆਹਿਆ, ਸੌਣ ਸੰਜੋਗ ਵਿਚਾਰ ਵਿਚਾਰੇ, ਮਾਂ ਨੇ ਪਤਾ ਨੀ ਕਿੰਨੀਆਂ ਕੁ ਸੁੱਖਾਂ ਸੁੱਖੀਆਂ ਦਿਨ ਰਾਤ ਚੇਤੇ ਰੱਖੀ, ਆਪ ਗਿੱਲੇ ਕੱਪੜਿਆਂ ਤੇ ਸੌਂਦੀ ਰਹੀ ਤੈਨੂੰ ਸੁੱਕੇ ਬਿਸਤਰਾਂ ਤੇ ਸਵਾਇਆ, ਆਪ ਰਾਤ ਠੰਡ ਵਿਚ ਪਈ ਰਹੀ ਤੈਨੂੰ ਗੋਦੀ ਦੀ ਗਰਮੈਸ਼ ਦਿੱਤੀ, ਤੇਰਾ ਜਨਮ ਹੋਇਆ ਆਪਣੀ ਸੁੰਦਰਤਾ ਵਾਰ ਦਿੱਤੀ, ਆਪਣੀ ਚਰਬੀ ਘੋਲ ਘੋਲ ਕੇ ਤੂੰ ਜੰਮਿਆ ਤੇ ਤੈਨੂੰ ਪਿਆਈ, ਪਰ ਚੇਤੇ ਰੱਖੀ ਸੁੱਖਾਂ ਸੁੱਖ ਵਿਆਹਿਆ, ਸੌਣ ਸੰਜੋਗ ਵਿਚਾਰ ਵਿਚਾਰੇ। ਤੇ ਅੱਗੇ ਭਾਈ ਗੁਰਦਾਸ ਜੀ ਕਹਿੰਦੇ ਨੇ ਪੁੱਤ ਨੂਹੇ ਦਾ ਮੇਲ ਵੇਖ, ਜਿੱਦਣ ਵਿਆਹ ਦਿੱਤਾ ਨੂੰਹ ਤੇ ਪੁੱਤਰ ਨੂੰ ਇਕੱਠਿਆਂ ਵੇਖ ਕੇ ਅੰਗ ਨਾ ਮਾਵਨ ਮਾਂ ਪਿਓ ਪਾਵਾਰੇ, ਉਸ ਮਾਂ ਪਿਓ ਤੋਂ ਪੁੱਛ ਕੇ ਵੇਖੋ ਉਹ ਆਪਣੇ ਅੰਗਾਂ ਵਿਚ ਫੁੱਲੇ ਨਹੀਂ ਸਮਾਉਂਦੇ। ਅੰਗ ਨਾ ਮਾਵਨ ਮਾਂ ਪਿਓ ਪਿਆਰੇ। ਤੇ ਅੱਗੇ ਕਹਿਣ ਲੱਗੇ ਨੂੰਹ ਨਿਤ ਕੰਤ ਕੁਮੰਤ ਦੇ, ਮਾਂ ਤਾਂ ਪਾਣੀ ਵੀ ਵਾਰ ਕੇ ਪੀਂਦੀ ਏ ਤੇ ਨੂੰਹ ਨੇ ਕੁਮੰਤ ਦਰ ਤੇ ਭੈੜੀ ਮਤ ਦੇ ਦਿੱਤੀ। ਨੂੰਹ ਨਾ ਨਿਤ ਕੰਤ ਕੁਮੰਤ ਦੇ, ਮਾਂ ਪਿਓ ਛੱਡ ਵੱਡੇ ਹਥਿਆਰੇ, ਰੋਜ ਨੂੰ ਕਹਿਣ ਲੱਗੀ ਕੀ ਕਰਨੀ ਇਹਨਾਂ ਨਾਲ ਰਹਿ ਕੇ, ਜੇ ਆਪਾਂ ਇਕੱਲੇ ਰਹਿ ਕੇ ਜੀਵਨ ਬਤੀਤ ਕਰੀਏ ਤੇ ਜੋ ਕੁਝ ਇਹਨਾਂ ਨੂੰ ਦਿੰਦੇ ਆ ਆਪਾਂ ਕਿੰਨਾ ਕੁ ਸੁੱਖ ਭੋਗਾਂਗੇ। ਨੂੰਹ ਨੇ ਮਤ ਕੁਮੰਤ ਦੇ, ਮਾਂ ਪਿਓ ਛੱਡ ਵੱਡੇ ਹਥਿਆਰੇ। ਭਾਈ ਗੁਰਦਾਸ ਕਹਿੰਦੇ ਨੇ ਦੁਨੀਆਂ ਵਿਚ ਬੜੇ ਲੋਕ ਹੱਤਿਆ ਕਰਦੇ ਨੀ, ਪਰ ਜਿਹੜਾ ਜਿਉਂਦੇ ਜੀ ਮਾਂ ਬਾਪ ਨੂੰ ਠੋਕਰਾਂ ਮਾਰਦਾ ਉਹਦੇ ਵਰਗਾ ਹਥਿਆਰਾ ਹੀ ਕੋਈ ਨੀ। ਮਾਂ ਪਿਓ ਛੱਡ ਵੱਡੇ ਹਥਿਆਰੇ। ਅੱਗੇ ਭਾਈ ਗੁਰਦਾਸ ਕਹਿੰਦੇ ਨੇ ਉਹ ਕਾਮਣ ਕਿਹੋ ਜਿਹਾ ਟੂਣਾ ਕਰ ਦਿੱਤੇ ਈ, ਹੋਇਆ ਕੀ ਏ, ਵੱਖ ਹੋਗਾ ਪੁੱਤ ਰੰਨ ਲਏ, ਮਾਂ ਪਿਓ ਦੇ ਉਪਕਾਰ ਵਿਸਾਰੇ। ਅੱਗੇ ਕਹਿਣ ਲੱਗੇ ਲੋਕਾ ਚਾਰ ਵੱਡੇ ਕੁਚਾਰੇ, ਕਹਿਣ ਲੱਗੇ ਜੇ ਘੱਟੋ ਘੱਟ ਧਰਮ ਨਹੀਂ ਸੀ ਪਛਾਣਨਾ ਤੇ ਦੁਨੀਆਂ ਦੀ ਲੋਕ ਲਾਜ ਪਛਾਣ ਲੈਣੋ, ਲੋਕ ਕੀ ਕਹਿਣਗੇ ਜੇ ਮਾਂ ਬਾਪ ਨੂੰ ਜਿੰਦੇ ਜੀ ਧੱਕੇ ਮਾਰ ਦਿੱਤੇ ਨੀ ਤਾਂ। ਚੇਤੇ ਰੱਖਣਾ ਅਗਲੀ ਪੌੜੀ ਬੜੇ ਕਮਾਲ ਦੀ। ਭਾਈ ਗੁਰਦਾਸ ਕਹਿੰਦੇ ਨੇ ਘਰ ਤਾਂ ਮਾਂ ਬਾਪ ਨੂੰ ਪੁੱਛਦਾ ਨੀ, ਬਾਹਰ ਕਰ ਦਿੱਤਾ ਤੇ ਤੁਰਿਆ ਫਿਰਦਾ ਵੇਦਾਂ ਦੀਆਂ ਪੋਥੀਆਂ ਲੈ ਕੇ, ਕਹਿੰਦਾ ਮੇਰੇ ਵਰਗਾ ਵੇਦ ਪਾਠੀ ਵਿਦਵਾਨ ਕੋਈ ਨੀ। ਭਾਈ ਗੁਰਦਾਸ ਕਹਿੰਦੇ ਨੇ ਵੇਦਾਂ ਦੇ ਪਾਠੀਆ ਆਪਣੇ ਪਿਛੋਕੜ ਝਾਤੀ ਮਾਰ, ਮਾਂ ਪਿਓ ਪਰ ਹਰ ਸੁਣੈ ਵੇਦ, ਭੇਦ ਨਾ ਜਾਣੈ ਕਥਾ ਕਹਾਣੀ, ਮਾਤਾ ਪਿਤਾ ਨੂੰ ਛੱਡ ਕੇ ਸਾਰੀ ਜ਼ਿੰਦਗੀ ਵੇਦ ਸੁਣਦਾ ਰਹੋ, ਤੇਰੇ ਪੱਲੇ ਕੋਈ ਵੀ ਕਥਾ ਕਹਾਣੀ ਨਹੀਂ ਪੈਣੀ। ਮਾਂ ਪਿਓ ਪਰ ਹਰ ਕਰੈ ਤਪ, ਜੇ ਮਾਤਾ ਬਾਪ ਨੂੰ ਛੱਡ ਕੇ ਤੂੰ ਦੁਨੀਆਂ ਨੂੰ ਕਹਿੰਦਾ ਮੈਂ ਬੜਾ ਭਗਤ ਹਾਂ, ਬਨਖੰਡ ਭੁੱਲਾ ਫਿਰੈ ਬਿਬਾਣੀ, तू भगत नहीं इस तरह जिवे कोई मिर्ग जंगल विच भटकदा होवे। भाई गुरदास कहिंदे ने मां प्यो पर हर नामना असर तीर्थ घूमण वाणी माता पिता नूं छड के तुरिया फिरना तीर्था ते ते जेड़ी तीर्थ ते जाने दरिया विच जेड़ी घूमण केरी पैंदी है ना तेरा जीवन जन्म ते मरण विच इस तरह ही घूमना है जिवे पानी घूमदा जिन्ने मां बाप नूं छड दिता। मां प्यो पर हर नामना असर तीर्थ घूमण वाणी भाई गुरदास कहिंदे ने मां प्यो पर हर करे दान ओ घर बापू नूं एक रुपया तली ते रखिया बार अपने नां दियां चिट्टां लवाना ते मैं इन्ना दानी आ कह लगे बई मान अग्ञान प्राणी तेरे वर्गा बई मान ते अग्ञानी कौन है। ते भाई गुरदास कहिंदे ने गुर परमेश्वर सार न जानी तेनू ता रब परमेश्वर दी सार पैनी नहीं समझ नहीं पैनी जिन्हें मां बाप नूं छड़ दिता है। बाबा नानक जी कहिंदे पितरां नूं पूजन वालिओ जिंदे जी पितरां दी कदी संभाल कीती जे ते दूजी गल जेड़े तीर्थ विच तुसीं नहाउंदे पयो एदे नाल तन दी मैल तां उतरेगी पर मन दी नहीं। गुरु ग्रंथ साहिब दी बाणी विच तीर्थ दे संबंध विच कुछ बचन कहे ने। आ सब तो पहला जपजी साहिब दा पाठ करिए ते इक बचन करदे ने बाबा नानक जी कहिंदे ने सारी दुनिया तीर्थां ते नहाउंदी है तुसीं क्यों नहीं नहाउंदे। बाबा नानक जी कह लगे मैं ओ काम करना जेड़ा मेरे रब नूं पौंदा है ते पुछा तीर्थां ते नहाउणा पौंदा नहीं ते असीं रोज पौड़ी पढ़ने आ तीर्थ नावां जे तिस पावां मैं तां तीर्थ ते नावां जे तेनू चंगा लगना वा बिन पाणे के नाए करी जे तेनू पौंदा नहीं ते मैनू की लोड़ तीर्थ ते जाण दी बिन पाणे के नाए करी। ते हुण गुरु ग्रंथ साहिब दी बाणी विच कुछ बचन ने जिन्हां दे अंदर तीर्थां दी गल कीती। सब तो पहला बाबा कबीर साहिब जी दा शब्द हुंदा कहन लगे कुछ लोग तीर्थां ते जांदे ने इशनान करदे ने ते बाबा कबीर साहिब जी बचन करदे ने अंतर मैल जे अंदर भांडा मैल नाल भरिया तीर्थ नावै तिस बैकुंठ ना जाना। कह लगे कदी बैकुंठ नहीं जाएगा अंतर मैल जे तीर्थ नावै तिस बैकुंठ न जाना। लोक पतीने कछु न होवै ए ठीक है लोकी कहणगे के हर साल गंगा ते नहाउण जांदा है ना ही राम ए आना परमेश्वर ए आना नहीं ओ समझदा पिया ते पुछया भगत जी फिर असली तीर्थ की है। कह लगे पूजो राम एक ही देवा साचा नामन गुर की सेवा ते जेड़े कहिंदे ने गंगा विच टुब्बियां लाइया रब मिलदा है ते भगत जी ने एक दलील दिती कहन लगे पंडित जी आ छे महीने बाद आए ना नहाण जिन्हां नूं दिलासे देना ए मुक्त हो गए ने ते कड के पानी दे विच एक डड्डू ते हाथ ते रख दिता कहन लगे लै पंडिता मैनूं दस जे नहाउण ना रब मिलदा सी ए डड्डू क्यों नहीं ब्रह्म ज्ञानी बन गया किन्ने साल हो गए तां चिकड़ी खाई जांदा एदी तां अजे अंदर दा सुभाव बदलिया नहीं। भगत जी कहन लगे जल के मज्जन जे गत होवै कई बारी साडे कई सज्जन पाठ करदे ने जल के मंजन पा के जल के मज्जन जे पानी नाल नहाउण नाल जल के मज्जन जे गत होवै नित नित मेंढक नहावै रोज डड्डू नहांदा जैसे मेंढक तैसे ओ नर फिर फिर जो नहीं आवै जिस तरह दा डड्डू ओ जा ओ मनुख जेड़ा तीर्थां ते नहाउण नूं तुर पिया। सतगुरु बाबा नानक जी आपा असली बाणी विचो वेखना तीर्थ है की। दूजी उदाहरण गुरु ग्रंथ साहिब विच भगत कबीर जी दे शलोक ने ते भगत जी ने हर गल उन्हां दे परपंच दी खंडन कीती। जदों देखने आ अज तक एक मनोख सी के जेड़ा बनारस विच मरेगा ओ मुक्त होवेगा भावे किन्ने पाप कीते ने ते दूजे पासे ए गल सी जेड़ा हड़म्बे दी धरती ते मरेगा ओ भावे किन्ना भी धर्मी ते सिमरन वाला होवे कदी मुक्त नहीं हो सकदा। ते कबीर जी ने पता काम की कीता सारी जिंदगी ता रह बनारस विच ते जिदन अंतले समा आ गया तुर पे उत्थे जिथे लोकी कहिंदे ने मुक्त नहीं होईदा ते लोकां ने कहा कबीर जी सारी जिंदगी साडे तो उल्टी काम कीते ਹੁਣ ਅੰਤਲੇ ਸਮੇਂ ਤਾਂ ਟੇਕੇ ਤੇ ਸਵਾਸ ਤਿਆਗ ਦਿੰਦੋ। ਪੁੱਛਿਆ ਕਿਉਂ? ਕਹਿਣ ਲੱਗੇ ਸਾਰੀ ਜ਼ਿੰਦਗੀ ਇੱਥੇ ਬਨਾਰਸ ਵਿੱਚ ਰਿਹਾ ਏ, ਹੁਣ ਮਰਨ ਦਾ ਸਮਾਂ ਆਇਆ, ਮੁਕਤੀ ਦਾ ਸਮਾਂ ਆਇਆ ਤੇ ਹੜੰਬੇ ਨੂੰ ਤੁਰ ਪਏ। ਤੇ ਭਗਤ ਜੀ ਕਹਿਣ ਲੱਗੇ ਜੇ ਸਾਰੀ ਜ਼ਿੰਦਗੀ ਉਲਟ ਕੀਤੇ ਨੇ ਤੇ ਮਰਨ ਲੱਗਿਆ ਵੀ ਆਪਾਂ ਉਲਟੀ ਕਰਨਾ, ਤੁਹਾਡੀਆਂ ਨਜ਼ਰਾਂ ਵਿੱਚ ਉਲਟੇ ਪਰ ਹੈ ਇਹ ਸੱਚਾਈ। ਤੁਸੀਂ ਕਹਿੰਦੇ ਹੋ ਕਿ ਬਨਾਰਸ ਦੀ ਧਰਤੀ ਤੇ ਭਾਵੇਂ ਕੋਈ ਪਾਪੀ ਵੀ ਮਰ ਜਾਏ ਉਹ ਮੁਕਤ ਹੁੰਦਾ ਹੈ। ਕਹਿਣ ਲੱਗੇ ਮੈਂ ਰੱਬ ਤੇ ਭਰੋਸਾ ਕਰਕੇ ਕਹਿੰਦਾ ਜੇ ਮਨ ਕਠੋਰ ਮਨ ਪਾਪੀਏ ਤੇ ਭਾਵੇਂ ਬਨਾਰਸ ਦੇ ਕੰਢੇ ਤੇ ਕਿਉਂ ਨਾ ਮਰ ਜਾ, ਬਨਾਰਸ ਨੇ ਕਦੀ ਤੈਨੂੰ ਮੁਕਤ ਨਹੀਂ ਕਰਨਾ। ਤੇ ਵਾਹਿਗੁਰੂ ਜੀ ਦਾ ਸਿਮਰਨ ਜੇ ਅੰਦਰ ਏ ਨਾ, ਵਾਹਿਗੁਰੂ ਦੀ ਕਿਰਪਾ ਪਰਮੇਸ਼ਵਰ ਦਾ ਨਾਮ ਅੰਦਰ ਏ ਤੇ ਜੇ ਬੰਦਾ ਨਰਕ ਵਿੱਚ ਜਾ ਕੇ ਮਰੇ ਤੇ ਨਰਕ ਨੂੰ ਵੀ ਸਵਰਗ ਬਣਾ ਦਿੰਦਾ। ਭਗਤ ਜੀ ਦਾ ਬਚਨ ਸੀ ਮਨੋ ਕਠੋਰ ਮਰਾ ਬਨਾਰਸ, ਮਨ ਦਾ ਕਠੋਰ ਜੇ ਬਨਾਰਸ ਵਿੱਚ ਮਰਦਾ ਨਰਕ ਨਾ ਬਾਂਚਿਆ ਜਾਈ, ਦੇਖਾਂਗੇ ਕੌਣ ਨੂੰ ਨਰਕਾਂ ਤੋਂ ਬਚਾਉਂਦਾ। ਪਰ ਹਰ ਕਾ ਸੰਤ ਮਰਾ ਹੜੰਬ ਹੈ, ਜਿੱਥੇ ਤੁਸੀਂ ਕਹਿੰਦੇ ਹੋ ਮੁਕਤੀ ਨਹੀਂ ਮਿਲਦੀ, ਬੰਦਗੀ ਕਰਨ ਵਾਲਾ ਜੇ ਉਥੇ ਸਰੀਰ ਤਿਆਗ ਦੇ, ਹਰ ਕਾ ਸੰਤ ਮਰਾ ਹੜੰਬ ਹੈ ਤਾਂ ਸਗਲੀ ਸਹਿਣ ਕਰਾਏ, ਉਹ ਆਪਣੇ ਸਾਥੀਆਂ ਨੂੰ ਵੀ ਤਾਰ ਦਿੰਦਾ। ਭਗਤਾਂ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਜਿਹੜੇ ਬਚਨ ਕੀਤੇ ਨਾ, ਇੰਨੇ ਕ੍ਰਾਂਤੀਕਾਰੀ ਬਚਨ ਨੇ, ਛੇਤੀ ਕੀਤੇ। ਜੇ ਕਿਤੇ ਬਚਨ ਸੁਣਾਓ ਤੇ ਸੁਣਨ ਵਾਲੇ ਮੇਰਾ ਖਿਆਲ ਇੰਨਾ ਜੇਰਾ ਵੀ ਨਾ ਰੱਖ ਸਕਣ। ਆ ਭਗਤ ਕਬੀਰ ਸਾਹਿਬ ਦੀ ਸ਼ਲੋਕ ਨੇ, ਉਹ ਉਹਨਾਂ ਨੇ ਨਾ ਹਿੰਦੂ ਨੂੰ ਨਾ ਮੁਸਲਮਾਨ ਨੂੰ, ਜਿਹੜਾ ਵੀ ਪ੍ਰਪੰਚ ਕਰਦਾ ਹੈ, ਅਸਲੀਅਤ ਪ੍ਰਗਟ ਕਰ ਦਿੱਤੀ ਤੇਰੇ ਪੱਲੇ ਹੈ ਕੀ। ਭਗਤ ਜੀ ਕਹਿਣ ਲੱਗੇ ਤੂੰ ਹਰ 6 ਮਹੀਨੇ ਬਾਅਦ ਗੰਗਾ ਤੇ ਆਉਣਾ ਨਾ, ਇੱਕ ਕੰਮ ਕਰ ਲੈ, ਆਪਣਾ ਮਕਾਨ ਵੇਚ ਤੇ ਜਿੱਥੇ ਗੰਗਾ ਦਾ ਤੀਰਥ ਮੰਨਿਆ ਤੂੰ ਇੱਥੇ ਘਰ ਕਿਉਂ ਨੀ ਬਣਾ ਲੈਂਦਾ। ਸਵੇਰੇ ਵੀ ਪਾਣੀ ਗੰਗਾ ਵਿੱਚ ਨਹਾਇਆ ਕਰ, ਸ਼ਾਮ ਵੀ ਨਾ, ਦੁਪਹਿਰੇ